ਜੀ ਭੋਜੋ ਬਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮਨ ਦੇ ਗੁਰੂ ਰੂਪ ਪਿਆਰੀ ਸਤਸੰਗਤ ਜੀਓ ਆਓ ਮਨ ਬਿਰਥੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦੇ ਹਾਂ ਮਨ ਬਿਰਥੀਆਂ ਇਕਾਗਰ ਕਰਦੇ ਹਾਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਸੰਗਤ ਜੀਓ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਇਸ ਮਨ ਤੇ ਇਹ ਮਨ ਉਸ ਪਰਮਾਤਮਾ ਦੀ ਨਜ਼ਰ ਚ ਆਇਆ ਜਦੋਂ ਨਜ਼ਰ ਚ ਆਇਆ ਤੇ ਐਸੀ ਕਿਰਪਾ ਕੀਤੀ ਇਹਨੂੰ ਐਸਾ ਸਰੀਰ ਬਖਸ਼ਿਸ਼ ਵਿੱਚ ਦਿੱਤਾ ਐਸਾ ਜਨਮ ਦਿੱਤਾ ਜਿਸ ਜਨਮ ਦੇ ਅੰਦਰ ਜਿਸ ਸਰੀਰ ਦੇ ਅੰਦਰ ਇਹ ਮਨ ਆਪਣੇ ਆਪ ਨੂੰ ਪਛਾਣਨ ਦੇ ਯੋਗ ਹੋਇਆ ਆਪਣੇ ਕੀਤੇ ਪਾਪ ਮਾੜੇ ਕਰਮ ਧੋਣ ਦੇ ਯੋਗ ਹੋਇਆ ਉਹ ਕੇਵਲ ਤਾਂ ਕੇਵਲ ਮਾਨਸ ਦਾ ਸਰੀਰ ਆ ਉਹ ਸਮਾਂ ਉਹ ਦਾਤ ਦੇ ਕੋਲ ਹੈ ਅੱਜ ਤੇ ਗੁਰੂ ਰੂਪ ਪਿਆਰੀ ਸਤਸੰਗਤ ਜੀ ਤੇ ਉਹ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਗੁਰੂ ਦਾ ਰੂਪ ਧਾਰਨ ਕੀਤਾ ਆਪ ਗੁਰੂ ਦਾ ਰੂਪ ਧਾਰਨ ਕਰਕੇ ਸੰਸਾਰ ਦੇ ਉੱਤੇ ਸੰਸਾਰ ਨੂੰ ਸਮਝਾਉਣ ਲਈ ਵੀ ਆਇਆ ਕਿਉਂਕਿ ਧਿਆਨ ਕਰਨਾ ਉਸ ਪਰਮਾਤਮਾ ਦੀ ਸੋਝੀ ਉਹਨੂੰ ਆਪ ਹੀ ਹੈ ਆਪ ਹੀ ਗੁਰੂ ਦਾ ਰੂਪ ਧਾਰਨ ਕਰਕੇ ਤੇ ਸੰਸਾਰ ਦੇ ਉੱਤੇ ਆਏ ਤੇ ਸਮਝਾਉਣਾ ਕੀਤਾ ਕਿ ਹੇ ਮਨਾ ਤੂੰ ਆਪਣੇ ਆਪ ਦੀ ਪਹਿਚਾਣ ਕਿਵੇਂ ਕਰ ਸਕਦਾ ਹੈ ਹੇ ਮਨਾ ਤੂੰ ਜਾਣ ਤੂੰ ਹੈ ਕੌਣ ਅਸਲ ਚ ਤੂੰ ਆਪਣੇ ਆਪ ਦੀ ਇੱਕ ਵੱਖਰੀ ਹੋਂਦ ਸਮਝ ਕੇ ਬੈਠਾ ਤੂੰ ਵੱਖਰੀ ਹੋਂਦ ਨਹੀਂ ਹੈ ਤੂੰ ਮੇਰਾ ਰੂਪ ਹੈ ਇਹ ਗੱਲ ਸੱਚ ਹੈ ਮਨ ਨੂੰ ਕਿਤੇ ਕੋਈ ਵੱਖਰੀ ਹੋਂਦ ਨਹੀਂ ਹੈ ਸੋ ਹੀ ਮਨ ਬਿਰਤੀ ਬਣਾਉਣੀ ਹੈ ਕਿ ਸਾਨੂੰ ਗੁਰੂ ਜੀ ਸਮਝਾਉਂਦੇ ਪਏ ਕਿ ਅਸੀਂ ਕੋਈ ਵੱਖਰੀ ਹੋਂਦ ਨਹੀਂ ਹੈ ਅਸੀਂ ਅਸਲ ਦੇ ਵਿੱਚ ਉਸ ਪਰਮਾਤਮਾ ਦਾ ਰੂਪ ਹਾਂ ਪਰ ਪਹਿਚਾਣ ਕਿਹਨਾਂ ਨੂੰ ਆ ਕਬੀਰ ਜੀ ਦੱਸਦੇ ਆ ਕਹਿੰਦੇ ਭਗਤੀ ਕੀਤੀ ਇੱਕ ਐਸੇ ਲੈਵਲ ਚ ਪਹੁੰਚੇ ਜਿਸ ਲੈਵਲ ਦੇ ਵਿੱਚ ਪਹੁੰਚ ਕੇ ਇੱਕ ਐਸੀ ਸੂਝ ਮਿਲੀ ਜਿੱਥੇ ਜਾ ਕੇ ਸੋਝੀ ਆਈ ਕਹੋ ਕਬੀਰ ਇਹ ਰਾਮ ਕੀ ਅੰਜ ਕਬੀਰ ਜੀ ਕਹਿਣ ਲੱਗੇ ਕਹਿੰਦੇ ਐਸੀ ਅਵਸਥਾ ਵਿੱਚ ਮੈਂ ਪਹੁੰਚਿਆ ਐਸੇ ਸਥਾਨ ਤੇ ਮੈਂ ਪਹੁੰਚਿਆ ਮਨ ਬਿਰਤੀ ਦੇ ਅੰਦਰ ਜਿੱਥੇ ਜਾ ਕੇ ਮੈਂ ਦੇਖਿਆ ਤੇ ਮੈਨੂੰ ਕੀ ਦਿਖਿਆ ਇਹ ਜਿਹੜੀ ਮਨ ਆ ਨਾ ਆਤਮਾ ਜਿਹੜੀ ਹੈ ਮਨ ਬਿਰਤੀ ਜਿਹੜੀ ਹੈ ਇਹ ਪਰਮਾਤਮਾ ਦਾ ਰੂਪ ਆ ਹੁਣ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਸਾਨੂੰ ਵੀ ਉੱਥੇ ਪਹੁੰਚਣਾ ਪਏਗਾ ਅਸੀਂ ਵੀ ਉੱਥੇ ਜਾਵਾਂਗੇ ਤਾਂ ਹੀ ਪਤਾ ਲੱਗੇਗਾ ਤੇ ਗੁਰੂ ਸਾਹਿਬਾਂ ਦੱਸਣ ਲੱਗੇ ਕਹਿੰਦੇ ਮਨਾ ਜੇ ਤੂੰ ਉੱਥੇ ਜਾਣਾ ਆ ਉਸ ਅਵਸਥਾ ਵਿੱਚ ਜਾਣਾ ਆ ਉਸ ਜਗ੍ਹਾ ਤੇ ਪਹੁੰਚਣਾ ਆ ਜਿੱਥੇ ਜਾ ਕੇ ਆਪਣੇ ਆਪ ਦੀ ਪਹਿਚਾਣ ਹੁੰਦੀ ਤੂੰ ਕੌਣ ਆ ਠੀਕ ਆ ਅਸਲ ਸਾਡਾ ਰੂਪ ਕਿਹੜਾ ਆ ਜਿੱਥੇ ਪਹਿਚਾਣ ਹੁੰਦੀ ਹੈ ਉੱਥੇ ਜਾਣਾ ਔਖਾ ਬੜਾ ਆ ਰਸਤੇ ਵਿੱਚ ਬੜੀਆਂ ਤੰਗੀਆਂ ਆਉਂਦੀਆਂ ਬੜੀਆਂ ਮੁਸੀਬਤਾਂ ਆਉਂਦੀਆਂ ਜੇ ਵਿਚਾਰ ਕਰਨਾ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਚੌਥੇ ਨਾਨਕ ਸਮਝਾਉਣ ਲੱਗੇ ਕਹਿੰਦੇ ਵੀ ਜਦੋਂ ਤੈਨੂੰ ਰੁਕਾਵਟਾਂ ਆਉਣਗੀਆਂ ਮੁਸੀਬਤਾਂ ਆਉਣਗੀਆਂ ਪਰ ਪਰਵਾਹ ਨਾ ਕਰੀ ਮਨ ਬਿਰਤੀ ਬਣਾ ਕਹਿੰਦੇ ਕੈਸੀ ਮਨ ਬਿਰਤੀ ਬਣਾਵਾਂ ਤੇ ਆਪ ਜੀ ਵਿਚਾਰ ਕਰਕੇ ਦੇਖਣਾ ਰੋਜ਼ ਪੜ੍ਹਦੇ ਹਾਂ ਆਪਾਂ ਕੀ ਕਹਿਣ ਲੱਗੇ ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ ਮਨੋ ਜਦੋਂ ਉਸ ਪਰਮਾਤਮਾ ਵਾਲੇ ਪਾਸੇ ਨੂੰ ਤੁਰੇਗਾ ਨਾ ਜਦੋਂ ਤੂੰ ਉਸ ਪਰਮਾਤਮਾ ਵਾਲੇ ਪਾਸੇ ਧਿਆਨ ਕਰੇਗਾ ਤੇ ਰਸਤੇ ਚ ਮੁਸੀਬਤਾਂ ਬੜੀਆਂ ਆਉਣੀਆਂ ਨੇ ਉਹਨਾਂ ਚੋਂ ਲੰਘਣਾ ਕਿਵੇਂ ਆ ਦੇਖੋ ਆਪ ਜੀ ਨੇ ਗੁਰਬਾਣੀ ਚ ਪੜ੍ਹਿਆ ਚੱਖੜ ਝਾਂਗੇ ਮੀਂਹ ਵਰਸੇ ਵੀ ਗੁਰ ਦੇਖਣ ਜਾਏ ਹੁਣ ਧਿਆਨ ਦੇਣਾ ਆਪ ਜੀ ਨੇ ਬੜੇ ਲਹਿਜੇ ਦੇ ਨਾਲ ਸਮਝਣਾ ਚੱਖੜ ਝਾਂਗੀ ਮੀਂਹ ਵਰਸੇ ਚੱਖੜ ਦਾ ਭਾਵ ਕੀ ਹੈ ਹਨੇਰੀਆਂ ਝੁੱਲ ਜਾਣ ਝਾਂਗੀ ਦਾ ਭਾਵ ਦਾ ਝੱਲਣਾ ਤੇ ਗੁਰੂ ਜੀ ਕੀ ਕਹਿਣ ਲੱਗੇ ਚੱਖੜ ਝਾਂਗੀ ਮੀਂਹ ਵਰਸੇ ਮੀਂਹ ਦਾ ਭਾਵ ਕੀ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜੇ ਆਪਾਂ ਐਸ ਮੀਂਹ ਦੇ ਨਾਲ ਜੁੜੀਏ ਜਿਹੜਾ ਬਰਸਾਤ ਹੁੰਦੀ ਹੈ ਕਦੀ ਆਪ ਜੀ ਵਿਚਾਰ ਕਰਕੇ ਦੇਖਣਾ ਜਿੰਨਾ ਮਰਜ਼ੀ ਮੀਂਹ ਪੈ ਜਾਏ ਰੱਬ ਦੇ ਪੈਰੇ ਰੁਕਦੇ ਨਹੀਂ ਹੈਗੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਲ ਪਿਆਰ ਕੀਤਾ ਹੈ ਗੁਰੂ ਘਰ ਜਾਣਾ ਆ ਕੋਈ ਸੱਜਣ ਮੀਂਹ ਪੈਂਦਾ ਹੋਵੇ ਤੇ ਕਹਿ ਦੇਵੇ ਅੱਜ ਮੀਂਹ ਪੈਂਦਾ ਸੀ ਮੈਂ ਗੁਰੂ ਘਰ ਨਹੀਂ ਗਿਆ ਆਮ ਬੰਦੇ ਕਹਿ ਦਿੰਦੇ ਕੱਚਾ ਹੀ ਅਜੇ ਅਜੇ ਪਿਆਰ ਨਹੀਂ ਪਿਆ ਤੇ ਜਿਹਨਾਂ ਦਾ ਪਿਆਰ ਹੈ ਗੁਰੂ ਪਿਆਰੋ, ਜਿੰਨੇ ਮਰਜ਼ੀ ਮੀਂਹ ਪੈ ਜਾਣ, ਉਹਨਾਂ ਨੂੰ ਪਰਵਾਹ ਕੋਈ ਨਹੀਂ ਹੈ। ਠੀਕ ਹੈ, ਵਿਚਾਰ ਕਰਕੇ ਦੇਖਣੀ ਆਪਾਂ ਕਿ ਗੁਰੂ ਜੀ ਕਹਿਣਾ ਕੀ ਚਾਹੁੰਦੇ ਆਪ ਜੀ ਨੂੰ। ਕਹਿਣ ਲੱਗੇ ਚੱਖੜ ਝਾਂਗੀ ਮੀਂਹ ਬਰਸੇ। ਠੀਕ ਹੈ, ਚੱਖੜ ਦਾ ਪਾਵੇ ਨਹੀਂ ਕਿ ਬਾਹਰ ਹਨੇਰੀਆਂ ਝੁੱਲ ਗਈਆਂ। ਠੀਕ ਹੈ, ਅਗਰ ਤੁਸੀਂ ਹਨੇਰੀ ਝੁੱਲੀ ਤੇ ਮੀਂਹ ਪੈ ਗਿਆ, ਗੁਰੂ ਘਰ ਨਹੀਂ ਗਏ, ਕੋਈ ਘਾਟਾ ਨਹੀਂ ਪੈ ਗਿਆ ਤੁਹਾਨੂੰ? ਜੇ ਗੁਰੂ ਘਰ ਨਹੀਂ ਗਏ, ਕੋਈ ਘਾਟਾ ਨਹੀਂ ਪੈ ਗਿਆ। ਕਹਿੰਦੇ ਕਿਉਂ ਨਹੀਂ ਪਿਆ ਘਾਟਾ? ਕਿਉਂਕਿ ਇੱਥੇ ਗੁਰੂ ਜੀ ਕਹਿੰਦੇ ਵੀ ਗੁਰ ਦੇਖਣ ਜਾਈ, ਤਾਂ ਆਪਾਂ ਕੀ ਕਰਤਾ, ਮੈਂ ਗੁਰੂ ਨੂੰ ਵੇਖਣ ਜ਼ਰੂਰ ਜਾਣਾ, ਭਾਵੇਂ ਮੀਂਹ ਝੁੱਲ ਜਾਏ ਤੇ ਭਾਵੇਂ ਜੋ ਮਰਜ਼ੀ ਹੋ ਜਾਏ, ਪਰਵਾਹ ਨਹੀਂ ਮੈਨੂੰ। ਪਰ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਠੀਕ ਹੈ, ਹੁਣ ਇੱਥੇ ਕੀ ਕਹਿੰਦੇ ਪੈ ਨੇ ਕਿ ਗੁਰੂ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਸਤਿਗੁਰ ਨੂੰ ਸਭ ਕੁਝ ਦੇਖਦਾ। ਕਹਿੰਦੇ ਵੀ ਸਤਿਗੁਰ ਨੂੰ ਸਭ ਕੁਝ ਦੇਖਦਾ ਆ, ਜੇਤਾ ਜਗਤ ਸੰਸਾਰ, ਸਾਰੀ ਦੁਨੀਆ ਦਰਸ਼ਨ ਕਰਦੀ ਹੈ ਗੁਰੂ ਸਾਹਿਬਾਂ ਦੇ, ਪਰ ਡਿੱਠੇ ਮੁਕਤ ਨਾ ਹੋਵੇ। ਕਹਿੰਦੇ ਗੁਰੂ ਨੂੰ ਵੇਖ ਕੇ, ਗੁਰੂ ਦੇ ਦਰਸ਼ਨ ਕਰਕੇ ਮੁਕਤੀ ਨਹੀਂ ਹੋ ਜਾਂਦੀ। ਦੇਖੋ ਕਿੱਡੀ ਵੱਡੀ ਗੱਲ ਗੁਰੂ ਜੀ ਨੇ ਕਹੀ ਹੈ ਕਿ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ, ਵੇਖ ਕੇ, ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕਰਕੇ ਮੁਕਤੀ ਨਹੀਂ ਹੋ ਜਾਂਦੀ। ਡਿੱਠੇ ਮੁਕਤ ਨਾ ਹੋ ਬਈ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਹੁਣ ਸ਼ਬਦ ਦੀ ਵਿਚਾਰ ਦਾ ਕੀ ਮਤਲਬ ਹੈ? ਸ਼ਬਦ ਉਪਦੇਸ਼ ਨੂੰ ਕਹਿੰਦੇ ਆ, ਤੇ ਵਿਚਾਰ ਕਿਹਨੂੰ ਕਹਿੰਦੇ ਆ? ਕਹਿੰਦੇ ਜਿਹੜਾ ਗੁਰੂ ਜੀ ਨੇ ਉਪਦੇਸ਼ ਦਿੱਤਾ, ਉਹਦੀ ਵਿਚਾਰ ਕਰਨੀ ਹੈ। ਵਿਚਾਰ ਦਾ ਮਤਲਬ ਕੀ ਹੈ? ਇੱਕ ਇਨਸਾਨ ਰੋਜ਼ ਬਾਣੀ ਪੜ੍ਹਦਾ, ਸਵੇਰੇ ਸ਼ਾਮ ਪੜ੍ਹਦਾ, ਪਰ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਨੂੰ ਕੋਈ ਇਨਸਾਨ ਕਹਿੰਦਾ, ਕਹਿੰਦਾ ਭਾਈ ਸਾਹਿਬ ਤੁਸੀਂ ਕਦੀ ਵਿਚਾਰ ਕੀਤੀ? ਉਹ ਕਹਿੰਦਾ ਮੈਂ ਤਾਂ ਸਵੇਰੇ ਸ਼ਾਮ ਪੜ੍ਹਦਾ, ਮੈਂ ਸਵੇਰੇ ਵੀ ਪੜ੍ਹਦਾ, ਮੈਂ ਸ਼ਾਮੇ ਵੀ ਪੜ੍ਹਦਾ, ਮੈਨੂੰ ਬਾਣੀ ਬੜੀ ਕੰਠ, ਮੈਂ ਬਹੁਤ ਪੜ੍ਹਦਾ। ਹੁਣ ਵਿਚਾਰ ਕਰਨਾ, ਉਹਨੂੰ ਪੁੱਛਿਆ ਕੀ ਕਿ ਭਾਈ ਸਾਹਿਬ ਤੁਸੀਂ ਕਦੀ ਇਹਨੂੰ ਖੋਲਿਆ ਵੀ ਹੈ, ਕਦੀ ਸਮਝਿਆ ਵੀ ਹੈ? ਵਿਚਾਰ ਪੜ੍ਹਨਾ ਵੀ ਵਿਚਾਰ 'ਚ ਆ, ਗੁਰਬਾਣੀ ਨੂੰ ਖੋਲ੍ਹਣਾ ਵੀ ਵਿਚਾਰ 'ਚ ਆ। ਹੁਣ ਇੱਕ ਇਨਸਾਨ ਕਹਿੰਦਾ ਜੀ ਮੈਂ ਬਾਣੀ ਪੜ੍ਹਦਾ ਵੀ ਹਾਂ ਅਤੇ ਮੈਂ ਬਾਣੀ ਖੋਲ੍ਹਦਾ ਵੀ ਹਾਂ, ਮੈਂ ਤਾਂ ਵਿਖਿਆਨ ਵੀ ਕਰ ਲੈਂਦਾ, ਫਿਰ ਵੀ ਉਹਨੂੰ ਕਿਸੇ ਨੇ ਕਹਿਤਾ, ਕਹਿੰਦਾ ਭਾਈ ਸਾਹਿਬ ਵਿਚਾਰ ਵੀ ਕਰ ਦਿਓ? ਉਹ ਕਹਿੰਦਾ ਵੀ ਕਮਾਲ ਹੈ, ਮੈਂ ਪੜ੍ਹਦਾ ਵੀ ਹੈ, ਮੈਂ ਬਾਣੀ ਦਾ ਵਿਖਿਆਨ ਵੀ ਕਰਦਾ, ਮੈਂ ਇਕੱਠਾ ਕਰਦਾ, ਤੂੰ ਫਿਰ ਮੈਨੂੰ ਕਹਿੰਦਾ ਕਦੀ ਵਿਚਾਰ ਵੀ ਕਰ ਦਿਓ? ਕਿਉਂਕਿ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ, ਪੜ੍ਹਨਾ ਵੀ ਵਿਚਾਰ 'ਚ, ਗੁਰਬਾਣੀ ਨੂੰ ਖੋਲ੍ਹਣਾ ਵੀ ਵਿਚਾਰ 'ਚ, ਅਤੇ ਜੋ ਗੁਰਬਾਣੀ ਕਹਿੰਦੀ ਉਹ ਕਰ ਲੈਣਾ ਵੀ ਵਿਚਾਰ 'ਚ। ਇੱਕ ਨੇ ਪੜ੍ਹੀ, ਕਹਿੰਦਾ ਮੈਂ ਵਿਚਾਰ ਕਰ ਲਈ। ਇੱਕ ਨੇ ਪੜ੍ਹ ਕੇ ਵਿਖਿਆਨ ਕੀਤਾ, ਕਹਿੰਦਾ ਮੈਂ ਵਿਚਾਰ ਕਰ ਲਈ। ਪਰ ਗੁਰੂ ਰੂਪ ਪਿਆਰੀ ਸਾਹਿਬ ਅਸਲੀ ਵਿਚਾਰ ਕੀ ਹੈ? ਪਹਿਲਾਂ ਪੜ੍ਹੇ, ਫਿਰ ਉਹਨੂੰ ਖੋਲ੍ਹੇ ਕੋਖੇ, ਅਤੇ ਫਿਰ ਜੋ ਕਹਿੰਦੀ ਗੁਰਬਾਣੀ ਉਹ ਕਰ ਲਵੇ, ਉਹ ਵਿਚਾਰ 'ਚ ਆ। ਫਿਰ ਤਾਂ ਗੁਰੂ ਜੀ ਕਹਿਣ ਲੱਗੇ, ਜਿੱਥੇ ਸ਼ਬਦ ਨਾ ਕਰੇ ਵਿਚਾਰ, ਸ਼ਬਦ ਦਾ ਭਾਵ ਉਪਦੇਸ਼ ਗੁਰਬਾਣੀ। ਗੁਰੂ ਜੀ ਕਹਿਣ ਲੱਗੇ, ਜਿੰਨਾ ਚਿਰ ਇਸ ਗੁਰਬਾਣੀ ਨੂੰ ਪੜ੍ਹਦਾ ਨਹੀਂ ਹੈ, ਖੋਲ੍ਹਦਾ ਨਹੀਂ ਹੈ, ਜੋ ਗੁਰਬਾਣੀ ਕਹਿੰਦੀ ਉਹ ਕਰਦਾ ਨਹੀਂ ਹੈ, ਉਹਨਾਂ ਚਿਰ ਮੁਕਤੀ ਨਹੀਂ ਹੋ ਸਕਦੀ, ਜਿੱਥੇ ਸ਼ਬਦ ਨਾ ਕਰੇ ਵਿਚਾਰ। ਹੁਣ ਇੱਥੇ ਧਿਆਨ ਦੇਣਾ ਆਪ ਜੀ ਨੇ, ਵੀ ਇੱਥੇ ਗੁਰੂ ਜੀ ਕੀ ਕਹਿਣ ਲੱਗੇ? ਚੱਖੜ ਝਾਂਗੀ ਮੀਂਹ ਬਰਸੇ, ਵੀ ਗੁਰ ਦੇਖਣ ਜਾਈ। ਕਹਿੰਦੇ ਮਨ ਨੂੰ ਕਿਹਾ ਉਹਨਾਂ ਨੇ, ਕਹਿੰਦੇ ਮਨਾ ਇੱਕ ਗੱਲ ਵਿਚਾਰ ਕਰੀ, ਚੱਖੜ ਦਾ ਭਾਵ ਹਨੇਰੀਆਂ। ਕਹਿੰਦੇ ਮਨਾ ਜਦੋਂ ਸ਼ਬਦ ਨਾਲ ਜੁੜਨ ਲੱਗੇਗਾ, ਕਿਹਦੇ ਨਾਲ? ਗੁਰ ਨਾਲ, ਜੁਗਤੀ ਨਾਲ। ਗੁਰੂ ਨਹੀਂ ਲਿਖਿਆ, ਗੁਰ ਲਿਖਿਆ। ਜਦੋਂ ਸ਼ਬਦ ਨਾਲ ਜੁੜਨ ਲੱਗੇਗਾ, ਨਾਮ ਨਾਲ ਜੁੜਨ ਲੱਗੇਗਾ, ਤੇ ਧਿਆਨ ਕਰੀ, ਤੇਰੀ ਮਨ ਬਿਰਤੀ ਦੇ ਅੰਦਰ ਹਨੇਰੀਆਂ ਝੁੱਲਣੀਆਂ ਨੇ। ਕੈਸੀਆਂ ਹਨੇਰੀਆਂ? ਤੇਰਾ ਮਨ ਲੱਗਣਾ ਨਹੀਂ ਹੈ, ਮਨ ਟਿਕਣਾ ਨਹੀਂ ਹੈ, ਭੱਜਣਾ। ਕਹਿੰਦਾ ਫਿਰ, ਕਹਿੰਦਾ ਫਿਰ ਇੱਕ ਗੱਲ ਹੋਰ ਪੱਲੇ ਬੰਨ ਲਾ, ਪਹਿਲਾਂ ਹਨੇਰੀਆਂ ਝੁੱਲਣੀਆਂ। ਕੈਸੀਆਂ ਹਨੇਰੀਆਂ ਝੁੱਲਣੀਆਂ? ਦੇਖੋ ਕਿੱਡੀਆਂ ਹਨੇਰੀਆਂ, ਜੇ ਜਦੋਂ ਤੁਸੀਂ ਸ਼ਬਦ ਦੀ ਆਰਾਧਨਾ ਕਰਨ ਲੱਗਦੇ ਹੋ, ਨਾਮ ਸਿਮਰਨ ਕਰਨ ਲੱਗਦੇ ਹੋ, ਸਭ ਤੋਂ ਪਹਿਲਾਂ ਤੁਹਾਡੇ ਘਰ ਦੇ ਨਿੰਦਿਆ ਕਰਨ ਲੱਗ ਪੈਂਦੇ ਹੋ, ਘਰ ਦੇ। ਠੀਕ, ਤੁਸੀਂ ਕਿਤੇ ਘੜੀ ਪਲ 10 ਮਿੰਟ 15 ਮਿੰਟ ਚੌਂਕੜਾ ਮਾਰ ਕੇ ਬਹਿ ਗਏ, ਤੇ ਘਰ ਦੇ ਕੀ ਕਹਿੰਦੇ? ਨਾ ਤੂੰ ਵੱਡਾ ਸਾਧੂ ਬਣਨ ਲੱਗਾ ਹੁਣ। ਇਹ ਕੀ ਆ? ਇਹ ਚੱਖੜ ਆ, ਇਹ ਹਨੇਰੀ ਆ ਗਈ ਘਰ 'ਚ। ਕਿੱਦਾਂ? ਤੁਹਾਡੇ ਪਿਤਾ ਜੀ ਨੇ ਤੁਹਾਨੂੰ ਕੋਈ ਕੰਮ ਕਹਿ ਦਿੱਤਾ, ਠੀਕ ਹੈ ਵੀ, ਕੋਈ ਕੰਮ ਕਹਿ ਦਿੱਤਾ, ਇਹ ਤੁਹਾਡੇ ਮਨ ਬਿਰਤੀ ਦੇ ਅੰਦਰ ਕੀ ਆ ਗਿਆ, ਮੈਂ ਕੰਮ ਕਰ ਦੂੰਗਾ, ਮੈਂ ਕੰਮ ਪਿਤਾ ਜੀ ਕਰ ਦੂੰਗਾ, ਮੈਂ ਜੋ ਤੁਸੀਂ ਕਿਹਾ ਮੈਂ ਕਰ ਦੂੰਗਾ। ਤੇ ਕੀ ਕੀਤਾ ਤੁਸੀਂ? ਉਸ ਕੰਮ ਕਰਨ ਦੇ ਵਿੱਚੋਂ ਟਾਈਮ ਕੱਢਿਆ, ਗੁਰੂ ਘਰ ਚਲੇ ਗਏ ਵੀ ਯਾਰ ਮੈਂ ਕੰਮ ਤੇ ਪਿਤਾ ਜੀ ਨੇ ਜੋ ਕਿਹਾ ਕਰ ਦੇਣਾ ਆ, ਕਿਉਂ ਨਾ ਮੈਂ ਅੱਧਾ ਘੰਟਾ ਗੁਰੂ ਘਰ ਦੀ ਸੁਭਾ ਸੁਣਾ ਵਾ, ਵਡਿਆਈ ਸੁਣਾ ਵਾ, ਕੋਈ ਸ਼ਬਦ ਦੀ ਵਿਚਾਰ ਸੁਣਾ ਵਾ। ਚਲੇ ਆਏ, ਜਦੋਂ ਵਾਪਸ ਗਏ ਤੇ ਚੱਖੜ ਆਉਣਾ ਹੀ ਆਉਣਾ, ਹਨੇਰੀ ਆਉਣੀ ਹੀ ਆਉਣੀ ਹੈ। ਮੈਂ ਕਿੱਥੇ ਸੀ, ਅਜੇ ਤਾਂ ਕੰਮ ਨਹੀਂ ਕੀਤਾ। ਕਹਿੰਦਾ ਜੀ ਮੈਂ ਕੰਮ ਕਰ ਦੂੰਗਾ, ਮੈਂ ਕੰਮ ਕਰਨ ਲੱਗਾ ਹੁਣ, ਮੈਂ ਨਾ ਅੱਧਾ ਪੌਣਾ ਘੰਟਾ ਗੁਰੂ ਘਰ ਚਲਾ ਗਿਆ ਸੀ, ਅੱਜ ਉੱਥੇ ਵਿਚਾਰ ਸੀ ਕਿਤੇ ਮੈਂ ਸੁਣਨ ਚਲਾ ਗਿਆ ਸੀ, ਹਨੇਰੀ ਆਊਗੀ। ਠੀਕ ਹੈ, ਇਹ ਹਨੇਰੀਆਂ ਅਜੇ ਬਾਹਰਲੀਆਂ ਨੇ, ਇਹ ਅਜੇ ਹਨੇਰੀਆਂ ਬਾਹਰਲੀਆਂ ਨੇ, ਇਹ ਚੱਖੜਿਆ, ਧਿਆਨ ਦਿਓ ਇਹ ਚੱਖੜਿਆ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਇਹ ਜਿਹੜਾ ਚੱਖੜਿਆ ਨਾ, ਜਦੋਂ ਹਨੇਰੀ ਆਉਂਦੀ ਹੈ ਉਦੋਂ ਕੀ ਹੁੰਦਾ, ਬੰਦਾ ਹਨੇਰੀ ਚੋਂ ਲੰਘਦਾ ਕਿਤੇ ਲੁਕ ਲੱਗ ਜਾਂਦਾ, ਪਰ ਜਦੋਂ ਮੀਂਹ ਆਉਂਦਾ ਸਾਰਾ ਭਿੱਜ ਜਾਂਦਾ, ਦੂਰੋਂ ਫੜਿਆ ਜਾਂਦਾ। ਤੇ ਗੁਰੂ ਜੀ ਵੀ ਸਮਝਾਉਣ ਲੱਗੇ, ਕਹਿੰਦੇ ਵੀ ਹਨੇਰੀ ਆਉਣੀ ਆ, ਮਾਂ ਨੇ ਗਾਲਾਂ ਕੱਢਣੀਆਂ, ਪਿਓ ਨੇ ਗਾਲਾਂ ਕੱਢਣੀਆਂ, ਆਂਢੀਆਂ ਗੁਆਂਢੀਆਂ ਨੇ ਵੀ ਕੱਢਣੀਆਂ, ਇਹ ਹਨੇਰੀ ਆਉਣੀ ਆ। ਚੱਖੜ ਝਾਂਗੀ, ਕਹਿੰਦਾ ਫਿਰ ਮਨ ਬਣਾ, ਕੈਸਾ ਮਨ ਬਣਾ ਵੀ ਝੱਲਣ ਲਈ ਤਿਆਰ ਹੋ ਜਾ, ਕਹਿ ਮੈਂ ਝੱਲਾਂਗਾ। ਇਹਦਾ ਮਤਲਬ ਵੀ ਘਰੋਂ ਜੁੱਤੀਆਂ ਬਾਹਰੋਂ ਜੁੱਤੀਆਂ ਜਿੰਨੀਆਂ ਮਰਜ਼ੀ ਪੈਂਦੀਆਂ ਰਹਿਣ, ਪਰ ਗੁਰੂ ਤੇਰੇ ਸ਼ਬਦ ਨੂੰ ਸੁਣਨ ਲਈ ਮੈਂ ਚੱਲਾਂਗਾ, ਮੈਂ ਤਿਆਰ ਹਾਂ, ਪਰਵਾਹ ਨਹੀਂ ਕਿਸੇ ਦੀ। ਚੱਖੜ ਝਾਂਗੀ, ਮੀਂਹ ਬਰਸੇ, ਫਿਰ ਮੀਂਹ ਪੈਣ ਲੱਗ ਪੈਣਾ। ਕਿਹੜਾ ਮੀਂਹ ਪੈਣ ਲੱਗ ਪੈਣਾ? ਤੇਰੇ ਅੰਦਰ ਤੇਰੇ ਆਪਣੇ ਹੀ ਕਰਮਾਂ ਦਾ ਮੀਂਹ ਪੈਣ ਲੱਗ ਪੈਣਾ, ਆਪਣੇ ਹੀ ਕਰਮਾਂ ਦੇ ਜਿਹੜੇ ਦੁੱਖ ਬਣੇ ਆ ਨਾ, ਉਹਨਾਂ ਦਾ ਮੀਂਹ ਪੈਣ ਲੱਗ ਪੈਣਾ। ਕਿਹੜਾ ਮੀਂਹ ਪੈਣਾ? ਦੇਖਿਓ ਆਪਾਂ ਲੋਕ ਪਤਾ ਕੀ ਕਹਿੰਦੇ ਕਿ ਜਿਹੜਾ ਬੰਦਾ ਭਗਤੀ ਕਰਦਾ ਦੁੱਖ ਜ਼ਿਆਦਾ ਮਿਲਦੇ ਉਹਨੂੰ, ਕਹਿੰਦੇ ਆਪਾਂ ਜਿਹੜਾ ਬੰਦਾ ਭਗਤੀ ਕਰਦਾ ਗੁਰੂ ਦੇ ਦਰ ਲੱਗਦਾ ਨਾ, ਉਹਨੂੰ ਦੁੱਖ ਜ਼ਿਆਦਾ ਮਿਲਦੇ ਆ। ਆਓ ਅੱਜ ਵਿਚਾਰ ਕਰੀਏ, ਦੁੱਖ ਜ਼ਿਆਦਾ ਨਹੀਂ ਮਿਲਦੇ, ਹੁੰਦਾ ਕੀ ਅਸਲ 'ਚ? ਜਿਹੜੇ ਤੁਸੀਂ ਕਰਮ ਕੀਤੇ ਆ ਨਾ ਚੰਗੇ ਮਾੜੇ, ਉਹਨਾਂ ਕਰਮਾਂ ਦੇ ਦੁੱਖ ਬਣ ਕੇ ਤੇ ਪਰਮਾਤਮਾ ਦੇ ਦਰ ਤੇ ਪੱਥਰਾਂ ਦਾ ਰੂਪ ਬਣ ਕੇ ਪਏ ਆ ਉੱਥੇ। ਜਦੋਂ ਉੱਥੇ ਪਏ ਆ ਨਾ ਦੁੱਖ ਸਾਰੇ ਹੀ, ਤੇ ਕਾਲਪੁਰ ਕੀ ਸੋਚਦੇ ਆ ਵੀ ਇਹ ਜਿਹੜਾ ਮਨ ਆ ਨਾ, ਇੱਕ ਜਨਮ ਦੇ ਅੰਦਰ ਤਿੰਨ ਚਾਰ ਦੁੱਖਾਂ ਤੋਂ ਵੱਧ ਦੁੱਖ ਨਹੀਂ ਚੱਲ ਸਕਦਾ, ਤਿੰਨ ਚਾਰ ਦੁੱਖਾਂ ਤੋਂ ਵੱਧ ਦੁੱਖ ਇੱਕ ਜਨਮ 'ਚ ਨਹੀਂ ਚੱਲ ਸਕਦਾ। ਉਹ ਤਿੰਨ ਚਾਰ ਦੁੱਖ ਦੇ ਦਿੰਦੇ ਆ, ਕਹਿੰਦੇ ਲੈ ਚੱਲੀ ਜਾ, ਠੀਕ, ਤੇ ਤੁਰਿਆ ਚੱਲ ਆਪਣਾ ਕੰਮ ਕਰੀ ਜਾ। ਜਦੋਂ ਆਪਾਂ ਗੁਰੂ ਘਰ ਨਾਲ ਜੁੜਦੇ ਹਾਂ ਤੇ ਕੀ ਹੁੰਦਾ, ਇੱਕ ਗੱਲ ਪੱਲੇ ਬੰਨਿਓ, ਜਿੱਦਣ ਆਪਾਂ ਗੁਰੂ ਦੇ ਲੜਨ ਲੱਗਦੇ ਹਾਂ, ਠੀਕ ਹੈ, ਪੰਜਾਂ ਪਿਆਰਿਆਂ ਕੋਲ ਸ਼ਬਦ ਦੀ ਦਾਤ ਲੈਂਦੇ ਹਾਂ, ਦਾਤ ਲੈਂਦੇ ਹੀ ਆਪਣੇ ਚਾਰ ਜਨਮ ਕੱਟ ਜਾਂਦੇ ਆ, ਚਾਰ ਜਨਮ ਉਸੇ ਵੇਲੇ ਕੱਟ ਜਾਂਦੇ ਆ। ਇੰਨੀ ਤਾਕਤ ਆ ਸ਼ਬਦ ਦੇ ਅੰਦਰ, ਇੰਨੀ ਤਾਕਤ ਆ ਗੁਰੂ ਦਾ ਪੱਲਾ ਫੜਨ ਦੇ ਅੰਦਰ। ਕਿਵੇਂ? ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਉਹਦੀ ਕੁੜੀ ਹੁੰਦੀ ਹੈ ਨਾ, ਜਦੋਂ ਉਹਨੂੰ ਲਿਆ ਕੇ ਆਪਾਂ ਘਰ ਵਾਲੇ ਦੇ ਨਾਲ ਬਿਠਾਉਂਦੇ ਆ ਤੇ ਪੱਲਾ ਫੜਾਉਂਦੇ ਉਹਨੂੰ, ਪੱਲਾ ਫੜ ਲੈਂਦੀ ਹੈ। ਜਦੋਂ ਪੱਲਾ ਘੁੱਟ ਕੇ ਫੜ ਲੈਂਦੀ ਹੈ ਨਾ, ਪਹਿਲਾਂ ਉਹਨੂੰ ਡਰ ਸੀ ਕਿ ਉਹ ਫਲਾਣਾ ਮੁੰਡਾ ਮੈਨੂੰ ਛੇੜਦਾ ਆ। ਜਦੋਂ ਉਹਨੇ ਪੱਲਾ ਫੜ ਲਿਆ ਨਾ ਤੇ ਉਹਦਾ ਸਿਰ ਉੱਚਾ ਹੋ ਗਿਆ, ਕਹਿੰਦੀ ਕੋਈ ਗੱਲ ਨੀ, ਹੁਣ ਮੈਂ ਖਸਮ ਵਾਲੀ ਹੋ ਗਈ, ਹੁਣ ਮੈਨੂੰ ਕਿੱਥੋਂ ਛੇੜ ਲਊਗਾ। ਜਿੱਦਣ ਅਸੀਂ ਗੁਰੂ ਦਾ ਪੱਲਾ ਫੜ ਲੈਂਦੇ ਹਾਂ ਨਾ, ਉਦਣ ਸੰਸਾਰ ਦੀਆਂ ਝੂਠੀਆਂ ਮੂਠੀਆਂ ਜਿਹੜੀਆਂ ਤਾਨੇ ਮਿਹਣੇ ਆ ਨਾ, ਸਾਨੂੰ ਉਹਨਾਂ ਦਾ ਡਰ ਨਹੀਂ ਲੱਗਦਾ। ਕਹਿੰਦੇ ਹੁਣ ਜੋ ਦੁਨੀਆਂ ਕਹਿੰਦੀ ਕਹੀ ਜਾਵੇ, ਮੈਂ ਤਾਂ ਗੁਰੂ ਵਾਲੀ ਹਾਂ। ਕੀ ਹੋਇਆ? ਚਾਰ ਜਨਮ ਗੁਰੂ ਦੇ ਲੜ ਲੱਗਦਿਆਂ ਪੰਜਾਂ ਪਿਆਰਿਆਂ ਕੋਲ ਸ਼ਬਦ ਦੀ ਦਾਤ ਲੈਂਦਿਆਂ ਹੀ ਘਟ ਜਾਂਦੇ ਆ। ਫਿਰ ਕੀ ਹੋਇਆ? ਮੀਂਹ ਪੈਣ ਲੱਗਾ। ਹੁਣ ਕਹਿੰਦੇ ਨੇ ਜਦੋਂ ਇਹ ਆਤਮਾ ਗੁਰੂ ਦੇ ਦਰ ਤੇ ਤੁਰੀ ਆਈ, ਨਾਮ ਸਿਮਰਨ ਨਾਲ ਜੁੜੀ ਆਈ, ਚਾਰ ਜਨਮ ਕੱਟ ਗਏ। ਤੇ ਜਨਮ ਹੈ ਕਿੰਨੇ? ਇੱਕ ਜਨਮ ਦੇ ਕੋਲ ਹੈ ਅੱਜ, ਤੇ ਬਾਕੀ ਜਨਮ ਕਿੰਨੇ ਫਿਰ ਲੈਣੇ ਇਹਨੇ? 83,99,999 ਜਨਮ ਦੁਬਾਰਾ ਭੋਗਣੇ ਇਹਨੇ। ਠੀਕ, ਇਹ ਤੁਰ ਪਈ, ਚਾਰ ਜਨਮ ਖਤਮ ਹੋ ਗਏ। ਹੁਣ ਕੀ ਹੋਇਆ? ਉਸ ਅਕਾਲ ਪੁਰਖ ਪਰਮਾਤਮਾ ਨੇ ਜਦੋਂ ਇਹ ਆਤਮਾ ਨਾਮ ਨਾਲ ਜੁੜਨ ਲੱਗ ਪਈ, ਸ਼ਬਦ ਨਾਲ ਜੁੜਨ ਲੱਗ ਪਈ, ਤਾਂ ਉਹਨੇ ਅਗਲੇ ਚਾਰ ਜਨਮ ਹੋਰ ਸੁੱਟ ਦਿੱਤੇ। ਅੰਬਿਆਲਾ ਫੜ ਐਵੇਂ ਕੱਟ ਰਿਹਾ ਠੀਕ ਹੁਣ ਕੁਛ ਕੀ ਵੇਖਦੇ ਆ ਫਿਰ ਦੁੱਖ ਤੇ ਵਧੀ ਜਾਂਦੇ ਆ ਰੱਬ ਰੱਬ ਕਰਨ ਨਾਲ ਸਿਮਰਨ ਕਰਨ ਦੇ ਨਾਲ ਪਿੱਛੇ ਮੁੜ ਜਾਂਦੇ ਆ ਛੱਡ ਯਾਰ ਕਹਿੰਦੇ ਇਹ ਤੇ ਆਪਣੇ ਵੱਸੋਂ ਬਾਹਰ ਆ ਦੁੱਖ ਬੜੇ ਮਿਲਦੇ ਠੀਕ ਹੈ ਬਾਈ ਲੱਗ ਪਿਆ ਮੀਂਹ ਪੈਣ ਇਹਨੂੰ ਕਹਿੰਦੇ ਮੀਂਹ ਵਰਸੇ ਦੁੱਖਾਂ ਦਾ ਮੀਂਹ ਪੈਣ ਲੱਗ ਪਿਆ ਬਰਸਾਤ ਹੋਣ ਲੱਗ ਪਈ ਠੀਕ ਜਿਨ੍ਹਾਂ ਨੇ ਪਰਵਾਹ ਕੀਤੀ ਪਿੱਛੇ ਮੁੜ ਗਏ ਤੇ ਜਿਨ੍ਹਾਂ ਨੇ ਕੀ ਕਿਹਾ ਜਿਨ੍ਹਾਂ ਨੇ ਆਹ ਗੱਲ ਕਹਿਤੀ ਭਿੱਜੋ ਸਿੱਜੋ ਕੰਬਲੀ ਅੱਲੇ ਵਰਸੇ ਮਿਉ ਜਾਏ ਮਿਲਾ ਤਨ ਸੱਜਣਾ ਟੁੱਟੇ ਨਾਹੀਂ ਨਿਹੋ ਕਹਿੰਦੇ ਪਰਵਾਹ ਨਹੀਂ ਹੋਣ ਭਿੱਜੋ ਸਿੱਜੋ ਕੰਬਲੀ ਕੰਬਲੀ ਕਿਹਨੂੰ ਕਹਿੰਦੇ ਆ ਉਹਦਾ ਤੁਸੀਂ ਸਰੀਰ ਤੇ ਕੰਬਲ ਲਿਆ ਉਹਨੂੰ ਕੰਬਲੀ ਨਹੀਂ ਕਹਿੰਦੇ ਸਰੀਰ ਨੂੰ ਕੰਬਲੀ ਕਹਿੰਦੇ ਆ ਇਹ ਸਰੀਰ ਕੰਬਲੀ ਆ ਉੜੀ ਕਿੰਨੇ ਆ ਮਨ ਨੇ ਸਰੀਰ ਕੱਪੜਾ ਆ ਠੀਕ ਆ ਸਰੀਰ ਕੱਪੜਾ ਹੈ ਗਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਇਹ ਸਰੀਰ ਕੱਪੜਾ ਆ ਕਿਹਨੇ ਪਾਇਆ ਮਨ ਨੇ ਪਾਇਆ ਇੱਕ ਸਰੀਰ ਉੱਤੇ ਕੱਪੜਾ ਪਾਉਂਦੇ ਆ ਉਹਦੇ ਨਾਲ ਸਰੀਰ ਢੱਕਦਾ ਏ ਪਹਿਲਾਂ ਸਰੀਰਕ ਰੂਪੀ ਕੱਪੜਾ ਉਹਦੇ ਨਾਲ ਮਨ ਢੱਕਦਾ ਏ ਸੋ ਧਿਆਨ ਦੇਣਾ ਸਰੀਰ ਕੱਪੜਾ ਹੈ ਜਿੱਥੇ ਕੰਬਲੀ ਅੰਖਰ ਆਇਆ ਉਹ ਸਰੀਰ ਦੀ ਗੱਲ ਕੀਤੀ ਗੁਰੂ ਜੀ ਨੇ ਕਹਿੰਦੇ ਭਿੱਜੋ ਸਿੱਜੋ ਕੰਬਲੀ ਹੁਣ ਧਿਆਨ ਦਿਓ ਜਦੋਂ ਦੁੱਖ ਵੱਧ ਆ ਦੁੱਖ ਮਿਲਦੇ ਕਿਹਨੂੰ ਆ ਸਰੀਰ ਨੂੰ ਸਰੀਰ ਦੁਖੀ ਹੁੰਦਾ ਨਾ ਹੈ ਨਾ ਹੁਣ ਧਿਆਨ ਦੇਣਾ ਸਰੀਰ ਦੇ ਦੁੱਖ ਗਏ ਵੱਧ ਦੁੱਖ ਮਿਲਣ ਲੱਗ ਪਏ ਤੇ ਫਰੀਦ ਜੀ ਕਹਿੰਦੇ ਭਿੱਜੋ ਸਿੱਜੋ ਕੰਬਲੀ ਕਹਿੰਦੇ ਪਰਮਾਤਮਾ ਇਹੜੀ ਕੰਬਲੀ ਮੈਂ ਲਈ ਨਾ ਉੱਤੇ ਇਸ ਮੀਂਹ ਨਾਲ ਭਾਵੇਂ ਭਿਉਂਦੇ ਕਹਿੰਦਾ ਭਾਵੇਂ ਨਾ ਦੁੱਖਾਂ ਦੇ ਨਾਲ ਭਾਵੇਂ ਛੰਨੀ ਛੰਨੀ ਕਰਦੇ ਜੋ ਮਰਜ਼ੀ ਕਰਦੇ ਭਿੱਜੋ ਸਿੱਜੋ ਕੰਬਲੀ ਅੱਲੇ ਵਰਸੇ ਮੈਂ ਹੋ ਜਦੋਂ ਮੀਂਹ ਪੈਂਦਾ ਨਾ ਧਿਆਨ ਦਿਓ ਮੀਂਹ ਪੈਣ ਦੇ ਨਾਲ ਕੋਈ ਵੀ ਥਾਂ ਸੁੱਕੀ ਨਜ਼ਰ ਨਹੀਂ ਆਉਂਦੀ ਸਾਰੀ ਗਿੱਲੀ ਹੋ ਜਾਂਦੀ ਹੈ ਤੇ ਭਗਤ ਫਰੀਦ ਜੀ ਕੀ ਕਹਿੰਦੇ ਆ ਕਹਿੰਦੇ ਪਰਮਾਤਮਾ ਇੰਨਾ ਦੁੱਖ ਦੇ ਦੇ ਕਿ ਮੇਰੇ ਸਰੀਰ ਦਾ ਕੋਈ ਅੰਗ ਵੀ ਦੁੱਖ ਤੋਂ ਬਗੈਰ ਨਾ ਰਹਿ ਜਾਏ ਇੰਨਾ ਕੁ ਮੀਂਹ ਪਾ ਦੇ ਅੱਜ ਪਰਵਾਹ ਨਹੀਂ ਹੋਣ ਕਿਉਂ ਜੁੜ ਗਿਆ ਤੇਰੇ ਨਾਲ ਭਿੱਜੋ ਸਿੱਜੋ ਕੰਬਲੀ ਅੱਲੇ ਵਰਸੇ ਮੈਂ ਹੋ ਜਾਏ ਮਿਲਾ ਕਿੰਨਾ ਸੱਜਣਾ ਕਹਿੰਦੇ ਅਕਾਲ ਪੁਰਖ ਤੇਰੀ ਕਿਰਪਾ ਨਾਲ ਮੈਂ ਪ੍ਰਣ ਕਰ ਲਿਆ ਹੁਣ ਕਹਿੰਦੇ ਕੀ ਕਹਿੰਦੇ ਮੈਂ ਪ੍ਰਣ ਕਰ ਲਿਆ ਵੀ ਇਸ ਮੀਂਹ ਪੈਂਦੇ ਵਿੱਚ ਵੀ ਮੈਂ ਉਸ ਪਰਮਾਤਮਾ ਨੂੰ ਮਿਲਣਾ ਕਹਿੰਦਾ ਪਾ ਇਹਨਾਂ ਦੁੱਖਾਂ ਵਿੱਚ ਵੀ ਮੈਂ ਤੇਰਾ ਡਰ ਨਹੀਂ ਛੱਡਣਾ ਠੀਕ ਹੈ ਜਾਏ ਮਿਲਾ ਤੇਰਾ ਸੱਜਣਾ ਟੁੱਟੇ ਨਾਹੀਂ ਨਿਹੋ ਕਹਿੰਦੇ ਮੈਂ ਪ੍ਰਣ ਕੀਤਾ ਵੀ ਤੇਰੇ ਚਰਨਾਂ ਨੇ ਮੇਰੀ ਪ੍ਰੀਤ ਨਾਲ ਟੁੱਟ ਜਾਏ ਕਿਤੇ ਹੁਣ ਨਹੀਂ ਮੈਨੂੰ ਪਰਵਾਹ ਕੋਈ ਵੀ ਸੋ ਧਿਆਨ ਦੇਣਾ ਉਹਦੇ ਝੱਖੜ ਝਾਂਗੀ ਮੀਂਹ ਵਰਸੇ ਕਹਿੰਦੇ ਮਨਾ ਜਦ ਇਸ ਰਾਹ ਤੇ ਤੁਰੇਗਾ ਨਾ ਤੇ ਮੀਂਹ ਪੈਣਾ ਹੀ ਮਤਲਬ ਦੁੱਖ ਬੜੇ ਮਿਲਣੇ ਠੀਕ ਹੈ ਬਈ ਦੇਖੋ ਹੁਣ ਪਰਮਾਤਮਾ ਦੇ ਦਰ ਤੋਂ ਦੁੱਖ ਮਿਲਣ ਲੱਗ ਪਏ ਇੱਥੇ ਦੁੱਖ ਵਧੀ ਗਏ ਤੇ ਪਰਮਾਤਮਾ ਦੇ ਦਰ ਤੇ ਦੁੱਖ ਘਟਣ ਲੱਗ ਪਏ ਉੱਥੋਂ ਘਟਣ ਲੱਗ ਪਏ ਹੁਣ ਚਾਰ ਜਨਮ ਖਤਮ ਹੋ ਗਏ ਇਹਦੇ ਮਤਲਬ ਚਾਰ ਜਨਮਾਂ ਦੁੱਖ ਸਾਡਾ ਖਤਮ ਹੋ ਗਿਆ ਘਟ ਗਿਆ ਉੱਥੇ ਘਟਣ ਲੱਗ ਪਏ ਉਹਨੂੰ ਗੁਰੂ ਜੀ ਕਹਿਣ ਲੱਗੇ ਆ ਕਹਿੰਦੇ ਵੀ ਏਦਾਂ ਤੇਰੇ ਮਨ ਨਾਲ ਹੋਣਾ ਆ ਹਨੇਰੀਆਂ ਵੀ ਝੁਲਣੀਆਂ ਤੇ ਮੀਂਹ ਵੀ ਪੈਣੇ ਆ ਪਰ ਪ੍ਰਣ ਕਰ ਲਾ ਕਹਿੰਦਾ ਕਹਿੰਦਾ ਕੀ ਪ੍ਰਣ ਕਰਾਂ ਤੇ ਗੁਰੂ ਜੀ ਕਹਿਣ ਲੱਗੇ ਵੀ ਗੁਰ ਦੇਖਣ ਜਾਈ ਵੀ ਗੁਰ ਗੁਰ ਲਿਖਿਆ ਗੁਰੂ ਨੇ ਲਿਖਿਆ ਕਹਿੰਦੇ ਜਦੋਂ ਇਹ ਮੀਂਹ ਪਵੇ ਦੁੱਖਾਂ ਦਾ ਮੀਂਹ ਤੇਰੇ ਤੇ ਪਵੇ ਜਿੰਨਾ ਮਰਜ਼ੀ ਮੀਂਹ ਪਈ ਜਾਵੇ ਪਰ ਤੂੰ ਪ੍ਰਣ ਕਰ ਲਾ ਅੱਜ ਤੋਂ ਕੌਣ ਪ੍ਰਣ ਕਰ ਲਵੇ ਸੁਰਤ ਮਨ ਵੀ ਗੁਰ ਦੇਖਣ ਜਾਈ ਕਹਿੰਦੇ ਹੇ ਮਨਾ ਗੁਰ ਜੁਕਤੀ ਟਕਨੀਕ ਨਾਮ ਸਿਮਰਨ ਸ਼ਬਦ ਕਹਿੰਦੇ ਮਨਾ ਪ੍ਰਣ ਕਰ ਲੈ ਕਿ ਤੂੰ ਹਮੇਸ਼ਾ ਗੁਰ ਦੇਖਣ ਜਾਈ ਕਹਿੰਦਾ ਆਪਾਂ 24 ਘੰਟੇ ਸੁਰਤ ਕਰਕੇ ਸ਼ਬਦ ਨੂੰ ਵੇਖਦਾ ਰਹੀ ਕਹਿੰਦਾ ਆਪਾਂ ਨਾਮ ਸਿਮਰਨ ਕਰਦਾ ਰਹੀ ਤਾਂ ਆਪਾਂ ਕੀ ਕਹਿਤਾ ਗੁਰੂ ਨੂੰ ਵੇਖਣ ਜੁੜ ਜਾਈ ਜਿੰਨਾ ਮਰਜ਼ੀ ਮੀਂਹ ਪੈ ਜਾਏ ਜਿੰਨੀਆਂ ਮਰਜ਼ੀ ਹਨੇਰੀਆਂ ਝੁਲ ਜਾਣ ਕਹਿੰਦਾ ਗੁਰੂ ਨੂੰ ਵੇਖਣ ਜੁੜ ਜਾਈ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਤੁਸੀਂ ਵਗਦੇ ਮੀਂਹ ਦੇ ਅੰਦਰ ਜਿੰਨੇ ਮਰਜ਼ੀ ਹਨੇਰੀਆਂ ਝੁਲੀਆਂ ਤੇ ਤੁਸੀਂ ਗੁਰੂ ਘਰ ਆ ਗਏ ਇੱਥੇ ਆ ਕੇ ਬਹਿ ਗਏ ਪਰ ਵੱਡੀ ਗੱਲ ਤੇ ਗੁਰੂ ਪਿਆਰਿਓ ਇਹ ਆ ਵੀ ਤੁਸੀਂ ਗੁਰੂ ਘਰ ਆ ਗਏ ਪਰ ਤੁਹਾਡਾ ਮਨ ਜਿਹੜਾ ਹੈ ਮਨ ਬਿੱਤੇ ਤੇ ਗੁਰੂ ਨਾਲ ਜੁੜਦੀ ਨਹੀਂ ਤੇ ਦੱਸੋ ਤੁਸੀਂ ਮੀਂਹ ਵਰਦੇ ਚ ਵੀ ਆ ਕੇ ਤੇ ਖਾਲੀ ਗਏ ਨਾ ਫਿਰ ਸੋ ਗੁਰੂ ਜੀ ਕਹਿਣ ਲੱਗੇ ਵੀ ਗੁਰ ਦੇਖਣ ਜਾਈ ਫਿਰ ਅੱਗੇ ਕਾਰਨ ਧਿਆਨ ਦੇਣਾ ਆਪ ਜੀ ਗੁਰੂ ਜੀ ਕਹਿਣ ਲੱਗੇ ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਭੇਜਾਈ। ਦੇਖੋ ਆ ਧਿਆਨ ਦੇਣ ਵਾਲੀਆਂ ਗੱਲਾਂ ਜੇ, ਕਹਿਣ ਲੱਗੇ ਗੁਰੂ ਜੀ ਕਹਿੰਦੇ ਸਮੁੰਦ ਸਾਗਰ ਹੋਵੇ ਬਹੁ ਖਾਰਾ। ਗੁਰੂ ਜੀ ਕਹਿਣ ਲੱਗੇ, ਕਹਿਣ ਲੱਗੇ ਵੀ ਇੱਕ ਪੱਲੇ ਬੰਨ ਲਾ, ਜੇ ਤੂੰ ਸਿੱਖਿਆ ਗੁਰੂ ਦਾ, ਜੇ ਤੇਰੇ ਮਨ ਵਿੱਚ ਪ੍ਰਣ ਆ ਗਿਆ ਕਿ ਮੈਂ ਗੁਰੂ ਦੇ ਕੋਲੋਂ ਗੁਰ ਦੀ ਸਿੱਖਿਆ ਲੈਣੀ ਹੈ, ਗੁਰ ਦੀ ਸਿੱਖਿਆ ਲੈਣੀ ਹੈ, ਮੈਂ ਗੁਰੂ ਚੰਨਾਂ ਨਾਲ ਜੁੜਨਾ ਆ, ਮੈਂ ਗੁਰੂ ਵਾਲਾ ਬਣਨਾ, ਮੈਂ ਗੁਰੂ ਦੇ ਕੋਲੋਂ ਦਾਤ ਲੈਣੀ ਆ, ਕਹਿੰਦੇ ਫਿਰ ਇੱਕ ਕੰਮ ਕਰ, ਕਹਿੰਦਾ ਸਮੁੰਦਰ ਸਾਗਰ ਹੋਵੇ ਬਹੁ ਖਾਰਾ। ਹੁਣ ਧਿਆਨ ਦਿਓ, ਜਿਹੜਾ ਸਮੁੰਦਰ ਹੁੰਦਾ, ਸਮੁੰਦਰ ਉਹਦਾ ਪਾਣੀ ਖਾਰਾ ਹੁੰਦਾ, ਪੀਣ ਦੇ ਯੋਗ ਨਹੀਂ ਹੁੰਦਾ। ਕਦੀ ਦੇਖਿਓ ਸਮੁੰਦਰ ਦਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾ, ਉਹ ਲੂਣ ਵਾਲਾ ਹੁੰਦਾ। ਸਮੁੰਦਰ ਦੇ ਪਾਣੀ ਦੇ ਵਿੱਚ ਜੇ ਕਿਤੇ ਹੱਥ ਪੈਰ ਡੁੱਬ ਵੀ ਜਾਵੇ ਨਾ, ਤੇ ਉਹ ਪਾਣੀ ਲੂਣ ਵਾਲਾ ਹੁੰਦਾ, ਹੱਥ ਪੈਰ ਖਰਾਬ ਹੋ ਜਾਂਦੇ ਆ। ਤੇ ਗੁਰੂ ਜੀ ਕੀ ਕਹਿਣ ਲੱਗੇ, ਇਸ਼ਾਰਾ ਕਰਦੇ ਆ, ਕਹਿੰਦੇ ਸਮੁੰਦਰ ਸਾਗਰ ਹੋਵੇ ਬਹੁ ਖਾਰਾ। ਕਹਿੰਦੇ ਜਿਹੜਾ ਸੰਸਾਰ ਆ ਨਾ, ਇਹ ਸਮੁੰਦਰ ਆ, ਸਾਗਰ ਆ, ਜਿਹੜੀ ਮਾਇਆ ਨਾ, ਮੋਹ ਮਾਇਆ। ਕਹਿਣ ਲੱਗੇ ਭਾਈ ਇਹ ਖਾਰੀ ਹੈ, ਇਹਦੇ ਚੋਂ ਲੰਘਣਾ ਔਖਾ ਬੜਾ, ਇਹਦੇ ਚੋਂ ਲੰਘ ਕੇ ਗੁਰੂ ਘਰ ਜਾਣਾ ਔਖਾ ਬੜਾ, ਇਹ ਪੈਰ ਨਹੀਂ ਪੁੱਟਣ ਦਿੰਦੀ। ਸੱਚ ਜੇ ਮਾਇਆ ਪੈਰ ਨਹੀਂ ਪੁੱਟਣ ਦਿੰਦੀ ਬੰਦੇ ਨੂੰ, ਕਿਸੇ ਵੇਲੇ ਬੰਦਾ ਪ੍ਰਣ ਕਰਦਾ ਵੀ ਮੈਂ ਗੁਰੂ ਘਰ ਜਾਣਾ, ਪ੍ਰਣ ਕਰਦਾ ਮੈਂ ਗੁਰੂ ਘਰ ਜਾਣਾ, ਮਨ ਬਣਾ ਲੈਂਦਾ ਵੀ ਜਦ ਜਾਣਾ ਹੀ ਜਾਣਾ, ਨਾਗਾ ਨਹੀਂ ਪਾਉਣਾ। ਪਰ ਮਾਇਆ ਹੀ ਹੋਰ ਪਾ ਦਿੰਦੀ, ਮਾਇਆ ਦਾ ਭਾਵ ਪਹਿਲਾਂ ਪੈਸਾ ਨਹੀਂ ਹੈ, ਮਾਇਆ ਦਾ ਭਾਵ ਸੰਸਾਰ ਆ, ਸੰਸਾਰ ਦਾ ਮੋਹ ਯੋਰ ਪਾ ਦਿੰਦਾ। ਠੀਕ ਹੈ ਵੀ ਤੁਸੀਂ ਗੁਰੂ ਨੂੰ ਪਿਆਰੀ ਸਤਸੰਗ ਜੀ ਵਿਚਾਰ ਕਰਕੇ ਦੇਖ ਲਓ, ਸਾਰੀ ਉਮਰ ਬੰਦਾ ਧੰਦਿਆਂ 'ਚ ਫਸਾ ਰਹਿੰਦਾ, ਪਰ ਗੁਰੂ ਘਰ ਜਾਣ ਲਈ ਇੱਕ ਘੰਟਾ ਉਹਦੇ ਕੋਲ ਨਹੀਂ ਨਿਕਲਦਾ। ਕੀ ਕਹਿੰਦਾ, ਦੇਖੋ ਜੀ ਜਾਣਾ ਤਾਂ ਮੈਂ ਸੀ, ਪਰ ਕੀ ਹੋਇਆ, ਉਹ ਫਲਾਣਾ ਸੋ ਸਾਡੇ ਘਰ ਆ ਗਿਆ, ਮੈਂ ਤਾਂ ਬਹਿ ਗਿਆ। ਮੈਂ ਕਿਹਾ ਚੱਲਦੇ ਹਾਂ, ਉਹ ਚੱਲਦੇ ਚੱਲਦੇ ਮੈਂ ਕਿਹਾ ਕਿਤੇ ਮੈਨੂੰ ਫਿਰ ਬਹਿਣਾ ਪੈ ਗਿਆ। ਫਿਰ ਕੀ ਹੋਣਾ ਸੀ, ਦੇਖੋ ਮਨ ਵਿੱਚ ਕੀ ਆਇਆ, ਮਨ ਵਿੱਚ ਹੋਰ ਗੱਲ ਆ ਗਈ। ਕਹਿੰਦਾ ਜੀ ਮੈਂ ਪ੍ਰਣ ਕਰ ਲਿਆ ਤੁਰਦਿਆਂ, ਕਹਿੰਦਾ ਪਰ ਪ੍ਰਾਹੁਣੇ ਚਲੇ ਵੀ ਗਏ, ਤੇ ਜਦੋਂ ਪ੍ਰਾਹੁਣੇ ਗਏ ਨਾ, ਤੇ ਕਹਿੰਦਾ ਜੀ ਉਹ ਜਦੋਂ ਗਏ ਨਾ ਉਦੋਂ 5 ਮਿੰਟ ਹੋ ਚੁੱਕੇ ਸਨ। ਮੈਂ ਕਿਹਾ ਸਮਾਗਮ ਸਟਾਰਟ ਹੋ ਗਿਆ ਹੋਣਾ, ਹੁਣ ਕੀ ਲੈਣ ਜਾਣਾ। ਇੱਕ ਰੱਬ ਦਾ ਪਿਆਰਾ ਉਹ ਪ੍ਰਾਹੁਣੇ ਕੋਲ ਬਹਿ ਗਿਆ, ਜਦੋਂ ਪ੍ਰਾਹੁਣੇ ਕੋਲ ਬਹਿ ਗਿਆ ਤੇ ਪ੍ਰਾਹੁਣੇ ਚਲੇ ਗਏ, ਤੇ ਉਹਦੀ ਮਾਂ ਕਹਿੰਦੀ ਪੁੱਤ ਹੁਣ ਕੀ ਲੈਣ ਜਾਣਾ, ਹੁਣ ਤੇ ਸਮਾਗਮ ਸਟਾਰਟ ਹੋ ਗਿਆ ਹੁਣ। ਤੇ ਉਹ ਕੀ ਕਹਿੰਦਾ, ਕਹਿੰਦਾ ਮਾਂ ਮੈਨੂੰ ਗੁਰੂ ਘਰ ਜਾ ਲੈਣ ਦੇ, ਜੋ ਮੇਰੇ ਭਾਗਾਂ ਚ ਨਹੀਂ ਸੀ ਉਹ ਮੈਂ ਨਹੀਂ ਸੁਣ ਸਕਿਆ, ਜੇ ਮੈਂ ਜਾਂਦਿਆਂ ਜਾਂਦਿਆਂ 5 ਮਿੰਟ ਵੀ ਸੁਣ ਲਿਆ, ਖਰੇ ਉਹਨਾਂ ਵਿੱਚੋਂ ਹੀ ਕੋਈ ਮੈਨੂੰ ਅੱਖਰ ਮਿਲ ਜਾਵੇ। ਕਹਿੰਦੀ ਉਹ ਕਿਉਂ, ਤੇ ਕਹੋ ਮਾਂ ਨੂੰ, ਕਹਿੰਦਾ ਮਾਂ ਬਾਣੀ ਚ ਲਿਖਿਆ ਕਿਣਕਾ ਏਕ ਜਿਸ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ, ਹੋ ਸਕਦਾ ਕਿਤੇ ਉਹ ਕਿਣਕਾ ਮੇਰੇ ਕੰਮ ਦਾ ਲਾਸਟ ਚ ਮਿਲ ਜਾਵੇ। ਤੁਰ ਪਿਆ, ਠੀਕ ਹੈ। ਤੇ ਗੁਰੂ ਰੂਪ ਪਿਆਰੀ ਸਤਸੰਗ ਜੀ ਉਹਦੇ ਮਨ ਦੀ ਖਿੱਚ ਸੀ, ਪਿਆਰ ਸੀ, ਉਹ ਆਖਰੀ 5 ਮਿੰਟਾਂ ਦੇ ਅੰਦਰ ਹੀ ਪੂਰਾ ਸਤਸੰਗ ਲੈ ਗਿਆ, ਕਿਉਂਕਿ ਸਮਝ ਲੱਗ ਜਾਣੀ ਹੈ ਗੱਲ ਮਨ ਬਿਰਤੀ ਬਣਾਉਣ ਦੀ ਆ। ਉਹੀ ਚੀਜ਼ ਗੁਰੂ ਜੀ ਕਹਿੰਦੇ ਆ, ਕਹਿੰਦੇ ਵੀ ਸੁੰਦ ਸਾਗਰ ਹੋਵੇ ਬਹੁ ਖਾਰਾ। ਕਹਿੰਦੇ ਵੀ ਗੱਲ ਪੱਲੇ ਬਣ ਲਈ, ਇਹ ਸਮੁੰਦਰ ਦੇ ਵਿੱਚੋਂ ਸੰਸਾਰ ਚੋਂ ਲੰਘਣਾ ਔਖਾ ਬੜਾ ਹੈ, ਖਾਰਾ ਆ, ਠੀਕ ਹੈ। ਪਰ ਕੀ ਕਰ, ਗੁਰਸਿੱਖ ਆਂਦਾ ਜੇ ਗੁਰਸਿੱਖਿਆ ਤੇ ਲੰਘ ਇਹਦੇ ਚੋਂ। ਕਹਿੰਦਾ ਭਾਵ ਕਿ ਤੇਤੇ ਜਿੰਨੀਆਂ ਮਰਜ਼ੀ ਮੁਸੀਬਤਾਂ ਦੁੱਖ ਆ ਜਾਣ, ਤੇ ਆਪਣੀ ਮਨ ਬਿਰਤੀ ਕਰਕੇ ਇਹਨਾਂ ਨੂੰ ਝੱਲ ਆਪਣੇ ਤੇ ਲੰਘ ਨਾ ਚੋਂ। ਕਹਿੰਦਾ ਲੰਘ ਕੀ ਕਰ, ਕਹਿੰਦਾ ਲੰਘ ਗੁਰ ਭੇਜਾਈ। ਗੁਰੂ ਪੇ ਫਿਰ ਨਹੀਂ ਲਿਖਿਆ, ਗੁਰ ਭੇਜਾਈ। ਕਹਿੰਦਾ ਇੱਕ ਕੰਮ ਕਰੀ, ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ, ਜਿੰਨਾ ਮਰਜ਼ੀ ਮੋਹ ਮਾਇਆ ਦਾ ਭਾਵ ਪੈ ਜਾਵੇ, ਪਰ ਇੱਕ ਪ੍ਰਣ ਕਰ ਲੈ ਵੀ ਇਹਨਾਂ ਚੋਂ ਲੰਘਦਾ ਹੋਇਆ। ਕਹਿੰਦਾ ਭਾਵ ਲੰਘਣ ਦਾ ਭਾਵ ਕੀ, ਵਿਚਰਨਾ। ਲੰਘਣ ਦਾ ਭਾਵ ਕੀ, ਵਿਚਰਨਾ। ਆਪ ਜੀ ਨੇ ਦੇਖਿਆ ਹੋਣਾ, ਗੁਰੂ ਪਿਆਰਿਓ ਕੋਈ ਵੀ ਰੱਬ ਦਾ ਪਿਆਰਾ ਇਹ ਨਹੀਂ ਕਹਿੰਦਾ ਕਿ ਗ੍ਰਸਤੀ ਛੱਡਦੇ, ਮਾਂ ਬਾਪ ਛੱਡਦੇ, ਭੈਣ ਭਰਾ ਛੱਡਦੇ, ਸਾਰੇ ਛੱਡ ਕੇ ਤੇ ਗੁਰੂ ਘਰ ਜਾ ਕੇ ਬਹਿ ਜਾ ਤਾਂ ਰੱਬ ਲੱਭਣਾ, ਨਹੀਂ। ਹਰ ਕੋਈ ਰੱਬ ਦਾ ਪਿਆਰਾ ਕਹਿੰਦਾ ਵੀ ਸੰਸਾਰ ਚ ਵਿਚਰ, ਮਾਂ ਬਾਪ ਦੀ ਸੇਵਾ ਕਰ, ਭੈਣ ਭਰਾ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਕਿਰਤ ਕਰ, ਕੰਮ ਕਰ ਆਪਣਾ। ਪਰ ਇੱਥੇ ਗੁਰੂ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਵੀ ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਭੇਜੇ। ਕਹਿੰਦਾ ਜੇ ਗੁਰਸਿੱਖਿਆ ਤਿੰਨ ਚੋਂ ਲੰਘ, ਕਹਿੰਦਾ ਆਪਾਂ ਵਿਚਰਦਾ ਹੋਇਆ ਕੀ ਕਰ, ਗੁਰ ਭੇਜਾਈ। ਕਹਿੰਦਾ ਆਪਾਂ ਇਹਨਾਂ ਚੋਂ ਵਿਚਰਦਾ ਹੋਇਆ ਵੀ ਗੁਰ ਦਾ ਭਾਵ ਜੁਗਤੀ ਸ਼ਬਦ, ਕਹਿੰਦਾ ਉਹ ਸ਼ਬਦ ਤੱਕ ਪਹੁੰਚ ਕਰ, ਨਾਮ ਤੱਕ ਪਹੁੰਚ ਕਰ, ਆਪਣੀ ਮਨ ਬਿਰਤੀ ਨੂੰ ਇਹਨਾਂ ਸੰਸਾਰੀ ਧੰਦਿਆਂ ਚੋਂ ਵਿਚਾਰਦਾ ਹੋਇਆ ਵੀ ਨਾਮ ਸਿਮਰਨ ਜ਼ਰੂਰ ਕਰੀ, ਕਿਤੇ ਨਾਮ ਸਿਮਰਨ ਨਾ ਛੱਡ ਦੇਈ। ਹੁੰਦਾ ਇਹੋ ਹੀ ਹੈ ਕਿ ਅਸੀਂ ਕੀ ਕਰਦੇ ਹਾਂ, ਦੇਖੋ ਜੀ ਦਿਲ ਤੇ ਕਰਦਾ ਸੀ ਰੱਬ ਰੱਬ ਕਰਨ ਨੂੰ, ਪਰ ਕੰਮਕਾਰ ਹੀ ਬੜਾ ਸੀ, ਕੰਮਕਾਰ ਹੀ ਬੜਾ ਸੀ। ਤੇ ਇੱਥੇ ਪੰਕਤੀ ਨਾਲ ਜੁੜ ਜਾਂਦੀ ਆ ਕੇ ਦੇਖੋ, ਆ ਕੇ ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸਮਾਲ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਪੇ ਜੁੜਨ ਲਈ ਦੇਖੋ ਪੰਕਤੀ, ਕਿ ਤੈਨੂੰ ਵਿਚਰਨਾ ਪੈਣਾ ਹੈ ਸੰਸਾਰ ਦੇ ਧੰਦਿਆਂ ਚੋਂ, ਵਿਚਰਦਾ ਲੰਘ ਇਹਨਾਂ ਚੋਂ, ਗੁਰਸਿੱਖ ਲੰਘ ਗੁਰ ਪੈ ਜਾਈ ਲੰਘਣਾ ਇਹਨਾਂ ਚੋਂ। ਇਹ ਨਾ ਕਿਤੇ ਕਹਿ ਲਿਓ ਵੀ ਚੱਲ ਠੀਕ ਹੈ ਛੱਡ ਪਰਾ, ਜੇ ਹੁਣ ਗੁਰੂ ਨਾਲ ਹੀ ਜੁੜਨਾ ਹੈ, ਜੇ ਰੱਬ ਰੱਬ ਹੀ ਕਰਨਾ ਹੈ ਨਾ। ਕਈ ਸੱਜਣ ਕਹਿਣਗੇ ਮੈਂ ਤਾਂ ਆਪਣੇ ਮਾਂ ਪਿਓ ਨੂੰ ਕਹਿ ਦਿੱਤਾ ਵੀ ਮੈਂ ਤਾਂ ਹੁਣ ਨਾ ਭਗਤੀ ਕਰਨੀ ਹੈ, ਤਾਂ ਫਿਰ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੇਰੇ ਤੋਂ ਨਾ ਕੋਈ ਉਮੀਦ ਕਰਿਓ, ਮੈਂ ਤੁਹਾਨੂੰ ਕੋਈ ਰੋਟੀ ਪਾਣੀ ਖਵਾ ਦੂੰਗਾ। ਉਹ ਨਹੀਂ ਗੁਰੂ ਪਿਆਰਿਓ, ਇੱਕ ਗੱਲ ਯਾਦ ਰੱਖਿਓ, ਇੱਕ ਸੰਸਾਰੀ ਮਾਂ ਬਾਪ ਆ ਜਿਨ੍ਹਾਂ ਨੇ ਸਰੀਰ ਨੂੰ ਜਨਮ ਦਿੱਤਾ, ਉਹਨਾਂ ਨੂੰ ਵੀ ਉਮੀਦ ਆ। ਇੱਕ ਨਿਰੰਕਾਰੀ ਮਾਂ ਬਾਪ ਆ ਉਹਨੂੰ ਵੀ ਉਮੀਦ ਆ, ਉਮੀਦ ਦੋਨਾਂ ਨੂੰ ਆ, ਦੋਨਾਂ ਨੂੰ। ਠੀਕ ਹੈ ਬਈ, ਇਹ ਗੱਲ ਪੱਲੇ ਬਣ ਕੇ ਦੇਖਣੀ, ਜਿਹੜਾ ਦੋਨੋਂ ਪਾਸੇ ਜੁੜਦਾ ਨਾ ਅਸਲ ਦੇ ਵਿੱਚ ਪ੍ਰਗਟ ਹੋਈ ਹੈ। ਤੇ ਜਿਹੜਾ ਕਹੇ ਵੀ ਮੈਂ ਘਰ ਬਾਰ ਛੱਡ ਦਿਆਂ ਤੇ ਮੈਂ ਰੱਬ ਲੱਭ ਲੂੰਗਾ, ਉਹਨੂੰ ਰੱਬ ਨਹੀਂ ਲੱਭਣਾ। ਸੋ ਵਿਚਾਰ ਕਰਕੇ ਦੇਖਣੀ। ਗੁਰੂ ਜੀ ਕਹਿੰਦੇ ਰਹੇ, ਕਹਿੰਦੇ ਤੂੰ ਆਪਣੀ ਮਨ ਬਿਰਤੀ ਬਣਾ, ਦੇਖੋ ਨਾ ਹੁਣ ਸਮੁੰਦ ਸਾਗਰ ਖਾਰਾ ਬੜਾ ਹੈ ਨਾ। ਹੁਣ ਇਹਦੇ ਵਿੱਚ ਉਦੋਂ ਸੁਭਾਅ ਬਣਾਉਣਾ ਕਿੱਦਾਂ ਦਾ, ਕਬੀਰ ਜੀ ਸੁਭਾਅ ਦੱਸਣ ਲੱਗੇ ਕਿੱਦਾਂ ਦਾ ਬਣਾ। ਕਹਿਣ ਲੱਗੇ ਕਬੀਰ ਜੋ ਤੋਂ ਸਾਧ ਪ੍ਰਿਮ ਕੀ, ਜੋ ਤੋਂ ਸਾਧ ਪ੍ਰਿਮ ਕੀ ਸੀਸ ਕੱਟ ਕਰ ਗੋਏ, ਖਿਲਤ ਖਿਲਤ ਹਾਲ ਕਰ ਜੋ ਕੁਛ ਹੋਏ ਸੋ ਹੋਏ। ਦੇਖੋ ਕੀ ਕਹਿ ਦਿੱਤਾ ਉੱਥੇ ਉਹਨਾਂ ਨੇ, ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਕਬੀਰ ਜੋ ਤੋਂ ਸਾਧ ਪ੍ਰਿਮ ਕੀ, ਜੋ ਜੇ ਤੋਂ ਤੈਨੂੰ, ਸਾਧ ਕਿਹਨੂੰ ਕਹਿੰਦੇ ਆਪਾਂ, ਕਹਿੰਦੇ ਸਾਧੂ, ਸਾਧ ਲਿਖਿਆ। ਸਪੈਲਿੰਗਾਂ ਨੂੰ ਧਿਆਨ ਨਾਲ ਪੜ੍ਹਨਾ ਹੈ, ਜਿੱਥੇ ਸਾਧੂ ਲਿਖਿਆ ਉੱਥੇ ਸਾਧੂ ਬੋਲਿਓ, ਜਿੱਥੇ ਸਾਧ ਲਿਖਿਆ ਉੱਥੇ ਸਾਧ ਹੀ ਬੋਲਿਓ, ਤੇ ਸਾਧ ਲਿਖਿਆ। ਸਾਧ ਦਾ ਭਾਵ ਕੀ ਹੈ, ਸਾਧ ਪਹਿਲੀ ਵਸਦਾ ਹੈ, ਸਾਧੂ ਬੜੀ ਉੱਚੀ ਵਸਦਾ ਹੈ। ਸਾਧ ਕਿਹਨੂੰ ਕਹਿੰਦੇ ਆ, ਤਾਂਘ ਨੂੰ, ਖਿੱਚ ਨੂੰ, ਉਹਨੂੰ ਸਾਧ ਕਹਿੰਦੇ ਆ। ਠੀਕ ਆ, ਕਿਸੇ ਲਈ ਆਪਾਂ ਕਹਿੰਦੇ ਨੀ ਉਹ ਜਿਹੜਾ ਤੂੰ ਆਪਣੇ ਆਪ ਨੂੰ ਸਾਧ ਲਾ, ਇਹਦਾ ਮਤਲਬ ਤੰਗ ਪੈਦਾ ਕਰ। ਕਬੀਰ ਜੀ ਕਹਿੰਦੇ ਜੋ ਤੋਂ ਸਾਧ ਪ੍ਰਿਮ ਕੀ, ਕਹਿੰਦੇ ਮਨਾ ਜੇ ਤੇਰੇ ਅੰਦਰ ਤਾਂ ਗਿਆ, ਤੇਰੇ ਅੰਦਰ ਖਿੱਚਿਆ ਉਸ ਪਰਮਾਤਮਾ ਨਾਲ ਪ੍ਰੇਮ ਕਰਨ ਦੀ, ਤੇ ਕੀ ਕਰ, ਸੀਸ ਕੱਟ ਕਰ ਗੋਏ, ਕਹਿੰਦੇ ਆਪਣਾ ਸਿਰ ਕੱਟ ਤੇ ਗੇਂਦ ਬਣਾ ਲਿਆ। ਕਿਹੜਾ ਆ, ਨਹੀਂ ਇਹ ਧੜਕੂ ਕੱਟਣ ਦੀ ਤਾਕਤ ਨਹੀਂ ਹੈ। ਗੁਰੂ ਪਿਆਰੇ ਇੱਥੇ ਦਾ ਮਤਲਬ ਕੀ ਹੈ, ਸੀਸ ਕੱਟ ਕਰ ਗੋਏ, ਜਿਸ ਹੰਕਾਰ ਦੇ ਨਾਲ ਤੇਰਾ ਇਹ ਸਿਰ ਉੱਚਾ ਉੱਠਦਾ ਹੈ, ਜਿਸ ਹੰਕਾਰ ਦੇ ਨਾਲ ਤੇਰਾ ਸਿਰ ਉੱਚਾ ਉੱਠਦਾ ਹੈ, ਕਹਿੰਦੇ ਉਹ ਹੰਕਾਰ ਆਪਣਾ ਖਤਮ ਕਰ ਦੇ, ਤੇ ਕਿੱਦਾਂ ਦਾ ਬਣ ਜਾ, ਇੱਕ ਗੇਂਦ ਵਰਗਾ ਬਣ ਜਾ। ਫਿਰ ਕੀ ਕਹਿਣ ਲੱਗੇ, ਖਿਲਤ ਖਿਲਤ ਹੱਲ ਕਰ ਜੋ ਕੁਛ ਹੋਏ ਸੋ ਹੋਏ। ਕਹਿੰਦੇ ਜਿਵੇਂ ਫੁੱਟਬਾਲ ਨੂੰ ਕੋਈ ਇੱਧਰੋਂ ਕਿੱਕ ਮਾਰਦਾ ਤਾਂ ਉੱਧਰ ਜਾਂਦਾ, ਉੱਧਰੋਂ ਕਿੱਕ ਮਾਰਦਾ ਇੱਧਰ ਆਉਂਦਾ, ਪਰ ਧਿਆਨ ਦਿਓ ਬੋਲਦਾ ਨਹੀਂ ਹੈ, ਕਿਸੇ ਨੂੰ ਬਦਦੁਆ ਨਹੀਂ ਦਿੰਦਾ। ਕੀ ਕਹਿੰਦਾ, ਬਈ ਮੈਂ ਤੇ ਬੋਲ ਆ, ਮੈਂ ਗੇਂਦ ਆ, ਬਣਿਆ ਖੇਡਣ ਲਈ, ਕਿੱਕਾਂ ਹੀ ਖਾਣੀ ਹੈ। ਕਹਿਣ ਲੱਗੇ ਫਿਰ ਏਦਾਂ ਦਾ ਸੁਭਾਅ ਬਣਾਲਾ, ਇਹ ਸੰਸਾਰ ਵਾਲੇ ਤੇਰੀ ਨਿੰਦਿਆ ਕਰਨ, ਤੇਰੀ ਵਡਿਆਈ ਕਰਨ, ਤੈਨੂੰ ਜੋ ਕੁਝ ਮਰਜ਼ੀ ਕਹਿਣ, ਪਰ ਤੇਰੀ ਮਨ ਬਿਰਤੀ ਏਦਾਂ ਦੀ ਨਹੀਂ ਹੋਣੀ ਚਾਹੀਦੀ ਵੀ ਇਹ ਮੈਨੂੰ ਕੁਛ ਕਹਿੰਦੇ ਨੇ। ਤੂੰ ਆਪਣੇ ਕੰਨਾਂ ਚ ਰੂੰ ਦੇ ਕੇ ਤੇ ਗੇਂਦ ਬਣਾ ਕੇ ਬਹਿ ਜਾ, ਜੋ ਹੁੰਦਾ ਹੁਣ ਹੋਣ ਦੇ, ਜੋ ਹੁੰਦਾ ਹੁਣ ਦੇ ਸੱਚ ਦੇ ਤੁਸੀਂ ਚਾਰ ਦਿਨ ਗੁਰੂ ਘਰ ਆਉਣ ਲੱਗ ਪਓ, ਤੁਹਾਨੂੰ ਕੋਈ ਕਹਿਣ ਲੱਗ ਪਿਆ ਕਿ ਵੀ ਤੁਸੀਂ ਮੂੰਹ ਚੁੱਕੇ ਰੋਜ਼ ਤੁਰ ਪੈਂਦੇ ਹੋ ਤੇ ਤੁਸੀਂ ਟੁੱਟਣ ਦੀ ਕੋਸ਼ਿਸ਼ ਕਰਦੇ ਹੋ, ਕੀ ਕਹਿੰਦੇ ਹੋ ਉਹ ਜਾਂ ਕੀ ਰੱਖਿਆ ਰੋਜ਼ ਦਿਹਾੜੀ ਬੇਇੱਜ਼ਤੀ ਕਾਹਨੂੰ ਕਰਾਉਣੀ? ਤੁਸੀਂ ਉਹਨੂੰ ਬੇਇੱਜ਼ਤੀ ਸਮਝਦੇ ਹੋ, ਉਹਨੂੰ ਬੇਇੱਜ਼ਤੀ ਸਮਝਦੇ ਹੋ, ਜਦਕਿ ਉਹ ਬੇਇੱਜ਼ਤੀ ਨਹੀਂ ਹੈ, ਉਹ ਬੇਇੱਜ਼ਤੀ ਨਹੀਂ ਹੈ। ਕਹਿੰਦਾ ਫਿਰ ਉਹ ਕੀ ਹੈ? ਉਹ ਥੋੜ੍ਹਾ ਆ। ਕਹਿੰਦਾ ਹੈ ਉਹ ਤਾਂ ਥੋੜ੍ਹਾ ਆ। ਉਹ ਭਾਈ ਕਦੀ ਵੇਖੀ ਲੁਹਾਰ ਦੇ ਕੋਲ ਜੰਗਾਲਿਆ ਕੋਈ ਪੀਸ ਲੈ ਜਾ ਲੋਹੇ ਦਾ, ਕਿਆ ਦਾਤੀ ਬਣਾ ਦਿਓ, ਸਭ ਤੋਂ ਪਹਿਲਾਂ ਉਹ ਤੇ ਫੋਕੇ ਤੇ ਸਿੱਟਾ ਮਰੀ ਜਾਂਦਾ ਬਿਨਾਂ ਗਰਮ ਕੀਤੇ, ਉੱਤੇ ਥੋੜੇ ਮਰੀ ਜਾਂਦਾ। ਪੁੱਛਿਆ ਭਾਈ ਸਾਹਿਬ ਆ ਕੀ ਕਰੀ ਜਾਂਦੇ ਹੋ, ਇਹਨੂੰ ਗਰਮ ਕਰੋ ਤਾਂ ਹੀ ਇਹ ਬਦਲੂਗਾ। ਤੇ ਉਹ ਕੀ ਕਹਿੰਦਾ, ਪਹਿਲਾਂ ਮਿੱਟੀ ਤੇ ਝਾੜ ਲਈਏ, ਪਹਿਲਾਂ ਇਹਦਾ ਜੰਗਾਲ ਤੇ ਝਾੜ ਲਈਏ, ਠੀਕ ਹੈ ਨੀ? ਜੇ ਜੰਗਾਲਿਆ ਲੋਹਾ ਅੰਦਰ ਰੱਖ ਦਿੱਤਾ, ਦਾਤੀ ਨੀ ਬਣਨੀ, ਇਹਨੂੰ ਸੇਕਾ ਪਹੁੰਚਣਾ ਹੀ ਨਹੀਂ, ਪਹਿਲਾਂ ਝਾੜ ਤੇ ਲਈਏ। ਇਹਦਾ ਮਤਲਬ ਜੇ ਤੁਹਾਨੂੰ ਕੋਈ ਤਾਨੇ ਮਾਨੇ ਮਾਰਦਾ, ਇਹਦਾ ਮਤਲਬ ਤੁਹਾਡੇ ਮਨ ਦੀ ਮਿੱਟੀ ਝਾੜਨ ਡਿਆ, ਹਜੇ ਕੋਈ ਰੱਬ ਮਿੱਟੀ ਝਾੜਨ ਡਿਆ, ਹਜੇ ਝਾੜ ਲੈਂਦੇ ਹੋ, ਜਦੋਂ ਝੜ ਜੂਗੀ ਫਿਰ ਅੱਗ ਦਾ ਸੇਕਾ ਲੱਗਣਾ ਹੈ। ਸੱਚ ਜੇ ਜਿੱਦਣ ਤੁਹਾਡਾ ਧਿਆਨ ਦੁਨੀਆਂ ਦੇ ਤਾਨਾ ਮੇਣਿਆਂ ਤੋਂ ਪਰਾਂ ਹੋ ਗਿਆ, ਫਿਰ ਤੁਹਾਨੂੰ ਗੁਰਬਾਣੀ ਦਾ ਸੇਕਾ ਲੱਗਣਾ, ਫਿਰ ਸ਼ਬਦ ਦੀ ਸੋਝੀ ਆਉਣੀ ਹੈ। ਤੇ ਜੇ ਤੁਹਾਡੀ ਮਨ ਬਿਰਤੀ ਇਹੀ ਰਹੀ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਜੋ ਫਿਰ ਤੁਹਾਨੂੰ ਸ਼ਬਦ ਦਾ ਸੇਕਾ ਨਹੀਂ ਲੱਗਣਾ। ਕਹਿੰਦਾ ਆਪਾਂ ਗੁਰਬਾਣੀ ਦੀ ਸਮਝ ਨਹੀਂ ਆਉਣੀ। ਸੇਕੇ ਦਾ ਭਾਵ ਕੀ? ਸਮਝ ਆ ਗਈ, ਠੀਕ ਹੈ। ਦੇਖੋ ਨਾ, ਉਹਨਾਂ ਨੇ ਲੋਹੇ ਦਾ ਪੀਸ ਰੱਖਤਾ ਝਾੜ ਕੇ ਅੱਗ 'ਚ, ਉਹਨੂੰ ਪੁੱਛਿਆ ਅੱਗ 'ਚ ਦਾਤਾ ਜੇ? ਉਹ ਕਹਿੰਦਾ ਭਾਈ ਜਿਹੜੀ ਦਾਤੀ ਬਣਾਉਣੀ ਹੈ, ਤਬਦੀਲ ਕਰਨਾ ਹੈ ਇਹਨੂੰ, ਇਹਦਾ ਮਤਲਬ ਤਬਦੀਲੀ ਕਿੱਥੋਂ ਆਉਣੀ ਆ? ਅੱਗ ਦੇ ਸੇਕੇ ਤੋਂ। ਤੇ ਜਿੱਦਣ ਮਿੱਟੀ ਝੜ ਗਈ ਫਿਰ ਸੇਕਾ ਲੱਗੂਗਾ, ਜਿੱਦਣ ਸਾਡਾ ਮਨ ਮੰਨ ਗਿਆ ਨਾ ਜੋ ਕਹਿੰਦਾ ਕੋਈ ਕਹਿਣ ਦੇ ਬਣਾ ਦਿਓ ਗੇਂਦ, ਫਿਰ ਤੁਹਾਨੂੰ ਸ਼ਬਦ ਦਾ ਸੇਕਾ ਲੱਗਣਾ, ਫਿਰ ਤੁਹਾਡੇ 'ਚ ਤਬਦੀਲੀ ਆਉਣੀ ਹੈ। ਹਰ ਚੀਜ਼ ਦੀ ਵਿਚਾਰ ਆ, ਸੋ ਧਿਆਨ ਦੇਵੋ। ਫਿਰ ਕੀ ਕਹਿਣ ਲੱਗੇ ਗੁਰੂ ਸਾਹਿਬ? ਬਣ ਕਹਿਣ ਲੱਗੇ ਵੀ ਇੱਦਾਂ ਦੀ ਮਨ ਬਿਰਤੀ ਬਣਾ, ਫਿਰ ਤੈਨੂੰ ਆਨੰਦ ਆਊਗਾ। ਜੋ ਦੁਨੀਆਂ ਕਰਦੀ ਹੈ ਕਰਦੇ ਕਰਨ ਦੇ, ਤੂੰ ਤੂੰ ਇਸ ਝਮੇਲੇ ਦੀ ਪਰਵਾਹ ਨਹੀਂ ਕਰਨੀ, ਠੀਕ ਹੈ। ਫਿਰ ਕੀ ਕਹਿਣ ਲੱਗੇ? ਕਹਿੰਦੇ ਕਬੀਰ ਜੋ ਤੋਂ ਸਾਧ ਪ੍ਰੇਮ ਕੀ, ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੇ, ਨਾ ਖਲ ਬਈ ਨਾ ਤੇਲ। ਕਹਿੰਦੇ ਇੱਕ ਕੰਮ ਕਰ, ਜੇ ਤੇਰੇ ਮਨ 'ਚ ਤੰਗ ਪੈਦਾ ਹੋ ਗਈ ਹੈ ਪਰਮਾਤਮਾ ਦੇ ਮਿਲਾਪ ਦੀ, ਉਹਦੇ ਪ੍ਰੇਮ ਦੀ, ਜੇ ਤੰਗ ਪੈਦਾ ਹੋ ਗਈ ਹੈ ਤਾਂ ਇੱਕ ਕੰਮ ਕਰ, ਪੱਕੇ ਸੇਤੀ ਖੇਲ। ਕਹਿੰਦਾ ਜਿਹੜੇ ਪੱਕੇ ਨੇ, ਪੱਕੇ ਦਾ ਭਾਵ ਕੀ ਹੈ? ਜਿਹੜੇ ਇਸ ਰਾਹ ਚੋਂ ਲੰਘ ਗਏ, ਜਿਨ੍ਹਾਂ ਨੇ ਲੋਹੇ ਦੀਆਂ ਠੁਕਰਾਂ ਵੀ ਖਾਧੀਆਂ, ਥੋੜੇ ਵੀ ਖਾਧੇ, ਅੱਗ 'ਚ ਵੀ ਪਏ, ਅੱਗ 'ਚ ਪਾ ਕੇ ਫਿਰ ਚੋਟਾਂ ਖਾਧੀਆਂ ਤੇ ਸ਼ੇਪ ਬਦਲ ਕੇ ਦਾਤੀ ਬਣ ਚੁੱਕੀਆਂ ਨਾ, ਉਹਨਾਂ ਵੱਲ ਦੇਖ। ਕਹਿੰਦਾ ਭਾਵ ਜਿਹੜੀਆਂ ਆਤਮਾ ਇਸ ਸੰਸਾਰ ਦੇ ਤਾਨੇ ਮਿਹਣੇ ਸੁਣ ਕੇ ਤੇ ਸ਼ਬਦ ਦੀ ਅਰਾਧਨਾ ਕਰਕੇ ਦਸਮ ਦੁਆਰ ਤੱਕ ਪਹੁੰਚ ਚੁੱਕੀਆਂ ਨਾ, ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਆ, ਬ੍ਰਹਮ ਗਿਆਨ ਆ, ਕਹਿੰਦੇ ਉਹਨਾਂ ਦੇ ਮਗਰ ਲੱਗ, ਉਹਨਾਂ ਦੀ ਭਾਲ ਕਰ, ਉਹਨਾਂ ਕੋਲੋਂ ਪੁੱਛ ਕੁਛ ਜਾ ਕੇ, ਠੀਕ ਹੈ। ਕਾਚੀ ਸਰਸੋਂ ਪੇਲ ਕੇ, ਨਾ ਖਲ ਬਈ ਨਾ ਤੇਲ, ਜਿਹੜੇ ਅਜੇ ਕੱਚੇ ਹੀ ਨੇ। ਕਹਿੰਦਾ ਭਾਵ ਕੀ? ਜਿਸ ਲੋਹੇ ਦੇ ਟੁਕੜੇ ਨੂੰ ਅਜੇ ਸੱਟ ਵੱਜੀ ਨਹੀਂ, ਜੰਗਾਲ ਲੱਗਾ ਆ, ਮਿੱਟੀ ਲੱਗੀ ਹੈ ਨਾ, ਕਹਿੰਦੇ ਇਹਦੇ ਵੱਲ ਦੇਖ ਕੇ ਗੱਲ ਨਹੀਂ ਉਹ ਬਣਨੀ, ਠੀਕ ਹੈ। ਕਿਉਂ? ਜਿਹੜਾ ਕੱਚਾ ਹੈ ਨਾ, ਉਹਨੇ ਆਪ ਟੁੱਟ ਜਾਣਾ, ਤੈਨੂੰ ਕਿੱਦਾਂ ਜੋੜ ਦੂਗਾ? ਉਹਨੇ ਆਪ ਟੁੱਟ ਜਾਣਾ, ਠੀਕ, ਤੈਨੂੰ ਕਿਵੇਂ ਜੋੜ ਦੂਗਾ? ਐਸੀ ਮਨ ਬਿਰਤੀ ਬਣਾ, ਐਸੀ ਮਨ ਬਿਰਤੀ ਬਣਾ ਕਿ ਭੋਲਿਆ ਕਿਸੇ ਪੱਕੇ ਹੋਏ ਦੇ ਨਾਲ ਜੁੜ। ਸੋ ਧੰਨ ਦੇਣਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਪੱਕੇ ਹੋਏ ਆ, ਇਹਦੇ ਅੰਦਰ ਗੁਰੂ ਜੀ ਬੈਠੇ ਆ, ਭਗਤ ਬੈਠੇ ਆ, ਪੱਟ ਬੈਠੇ ਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀ ਕੀਤਾ? ਜਿੰਨੇ ਪੱਕੇ ਸਨ, ਜਿਹਨਾਂ 'ਚ ਤਬਦੀਲੀ ਆ ਚੁੱਕੀ ਸੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰ ਦਿੱਤੀ। ਕਹਿੰਦੇ ਆ ਜਾਓ ਬਈ, ਇਹ ਪੱਕੇ ਨੇ, ਇਹਨਾਂ ਦੇ ਲੜ ਲੱਗ ਕੇ ਤੁਸੀਂ ਵੀ ਪੱਕ ਜਾਓਗੇ, ਠੀਕ। ਕੱਚੇ ਮਗਰ ਨਾ ਫਿਰੋ। ਕਹਿੰਦਾ ਭਾਵ ਕੱਚੇ ਦਾ ਭਾਵ ਕੀ ਹੈ? ਟੁੱਟ ਜਾਣ ਵਾਲਾ, ਜਿਹੜਾ ਆਪ ਅਜੇ ਟੁੱਟਿਆ ਫਿਰਦਾ। ਕਹਿੰਦਾ ਭਾਵ ਜਿਹਦਾ ਆਪਣੀ ਮਨ ਬਿਰਤੀ ਅਜੇ ਨਹੀਂ ਟਿੱਕੀ, ਉਹ ਡੋਲਦਾ ਆ, ਕਹਿੰਦੇ ਉਹਦੇ ਮਗਰ ਲੱਗਣ ਦਾ ਕੀ ਫਾਇਦਾ, ਠੀਕ। ਐਸੀ ਮਨ ਬਿਰਤੀ ਬਣਾ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਜਦੋਂ ਤੂੰ ਲੰਘ ਕੇ ਜਾਏਗਾ ਨਾ ਸਮੁੰਦਰ ਚੋਂ, ਖਾਰੇ ਚੋਂ, ਮੋਹ ਮਾਇਆ ਚੋਂ, ਤੇ ਤੇਰੀ ਮਨ ਬਿਰਤੀ ਸ਼ਬਦ ਨਾਲ ਜੁੜੂਗੀ, ਤੇ ਫਿਰ ਵੇਖੀ ਕਿੱਦਾਂ ਦੀ ਮਨ ਬਿਰਤੀ ਬਣਨੀ ਹੈ, ਕਹਿੰਦਾ ਕਿੱਦਾਂ ਦੀ ਬਣਨੀ, ਕਹਿੰਦੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਜਿਉਂ ਪ੍ਰਾਣੀ ਜਲ ਬਿਨ ਹੈ ਮਰਦਾ ਤਿਉਂ ਸਿੱਖ ਗੁਰ ਬਿਨ ਮਰ ਜਾਈ। ਦੇਖਿਓ ਧਿਆਨ ਦਈਓ, ਕਹਿੰਦੇ ਜਿਵੇਂ ਕੋਈ ਬੰਦਾ ਪ੍ਰਾਣੀ, ਕਹਿੰਦਾ ਆਪਾਂ ਜਦੋਂ ਸਾਹ ਲੈਂਦੇ ਉਹਨੂੰ ਪ੍ਰਾਣੀ ਕਹਿੰਦੇ, ਕਹਿੰਦੇ ਜਿੰਨਾ ਚਿਰ ਸਾਹ ਲੈਣ ਡਿਆ ਨਾ ਤੇ ਕਈ ਵੇਲੀ ਕੋਈ ਬੰਦਾ ਪਾਣੀ ਤੋਂ ਬਗੈਰ ਮਰਨ ਡਿਆ ਹੁੰਦਾ, ਉਹਦੀ ਜ਼ਿੰਦਗੀ ਖਤਮ ਹੋਣ ਡੀ ਹੁੰਦੀ, ਉਹ ਪਾਣੀ ਪਾਣੀ ਕਰਨ ਡਿਆ ਹੁੰਦਾ, ਕਹਿੰਦਾ ਪਾਣੀ 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 ਦੇ ਦਿਓ, ਕਹਿੰਦਾ ਆਪਾਂ ਉਸ ਜ਼ਿੰਦਗੀ ਉਹਦੀ ਪਾਣੀ ਹੈ, ਪਾਣੀ ਦਾ ਘੁੱਟ ਮਿਲ ਜਾਏ ਤੇ ਕਹਿੰਦਾ ਮੈਂ ਜਿੰਦਾ ਮੈਂ ਬਚ ਗਿਆ। ਤਾਂ ਉਹ ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਤਿਉਂ ਸਿੱਖ ਗੁਰਬਿਣ ਮਰ ਜਾਈ। ਫਿਰ ਗੁਰੂ ਨੇ ਲਿਖਿਆ, ਅੱਜ ਤੇ ਗੱਲਾਂ ਵਿਚਾਰ ਕਰਨ ਵਾਲੀਆਂ ਨੇ, ਫਿਰ ਗੁਰ ਲਿਖਿਆ ਕਹਿੰਦਾ ਬਈ ਸਿੱਖ ਦੀ ਨਿਸ਼ਾਨੀ ਵੇਖ ਲਾ ਗਈ, ਜਿਹੜਾ ਗੁਰੂ ਦੇ ਲੜਨ ਲੱਗ ਕੇ ਗੁਰੂ ਕੋਲੋਂ ਕੁਝ ਸਿੱਖਿਆ ਆ, ਸਿੱਖਿਆ ਕੌਣ ਆ, ਜਿਹਨੇ ਗੁਰਬਾਣੀ ਦਾ ਪੱਲਾ ਫੜ ਲਿਆ, ਜਿਹੜਾ ਗੁਰਬਾਣੀ ਤੇ ਅਮਲ ਕਰਦਾ ਉਹ ਸਿੱਖਿਆ, ਤੇ ਜਿਹਨੇ ਅਮਲ ਨਹੀਂ ਕੀਤਾ ਅਜੇ ਆਖੀ ਨਹੀਂ ਲੱਗਾ ਗੁਰੂ ਗ੍ਰੰਥ ਸਾਹਿਬ ਦੇ ਅੱਜ ਤੱਕ। ਠੀਕ ਹੈ, ਤੇ ਧਿਆਨ ਦਿਓ ਗੁਰੂ ਜੀ ਕੀ ਕਹਿੰਦੇ ਇੱਕ ਜਗ੍ਹਾ ਤੇ, ਕਹਿੰਦੇ ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਕਹਿੰਦਾ ਪੜ੍ਹ ਸੁਣ ਕੇ ਕੀ ਹੋਜੋ, ਜਿਹਨੇ ਜੇ ਮਾਨੀ ਸਹਿਜ ਅਵਸਥਾ ਚ ਨਹੀਂ ਆਇਆ, ਆਤਮਿਕ ਅਡੋਲਤਾ ਚ ਨਹੀਂ ਆਇਆ। ਠੀਕ ਆ, ਹੁਣ ਆਪਾਂ ਬਾਣੀ ਪੜ੍ਹ ਰਹੇ ਹਾਂ ਸੁਣ ਰਹੇ ਹਾਂ, ਤੇ ਸਾਡੀ ਮਨ ਬਿਰਤੀ ਕਿੱਦਾਂ ਦੀ ਆ, ਫਲਾਣਾ ਕੰਮ ਬਣ ਜਾਵੇ, ਠਮਕਾਣਾ ਕੰਮ ਬਣ ਜਾਵੇ, ਫਲਾਣੀ ਚੀਜ਼ ਮਿਲ ਜਾਵੇ। ਠੀਕ ਆ, ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਿਕੇ ਹੋਏ ਹਾਂ, ਵੀ ਇਹ ਸਾਨੂੰ ਚੀਜ਼ ਮਿਲੀ ਨਹੀਂ ਤੇ ਕੀ ਫਾਇਦਾ ਸਾਡਾ ਗੁਰੂ ਘਰ ਆਉਣ ਦਾ, ਕੀ ਫਾਇਦਾ ਸਵੇਰੇ ਉੱਠ ਕੇ ਪਾਠ ਕਰਨ ਦਾ, ਕੀ ਫਾਇਦਾ ਅੰਮ੍ਰਿਤ ਛਕਣ ਦਾ, ਜੇ ਕੰਮ ਹੀ ਨਹੀਂ ਬਣਿਆ। ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਐਸੀ ਮਨ ਬਿਰਤੀ ਬਣਾਓ ਵੀ ਸਭ ਤੋਂ ਪਹਿਲਾਂ ਹਰ ਪ੍ਰਕਾਰ ਦਾ ਤੁਹਾਨੂੰ ਬੰਦਾ ਮਿਲੇਗਾ। ਇੱਕ ਬੰਦਾ ਕਹਿੰਦਾ ਕੀ ਫਾਇਦਾ, ਗੁਰੂ ਘਰ ਗਿਆ ਕੰਮ ਬਣਿਆ ਹੀ ਨਹੀਂ। ਠੀਕ, ਇੱਕ ਇਨਸਾਨ ਸਾਨੂੰ ਮਿਲਿਆ ਤੇ ਕੀ ਕਹਿੰਦਾ, ਕਹਿੰਦਾ ਬਾਬਾ ਜੀ 10 ਸਾਲ ਹੋ ਗਏ ਗੁਰੂ ਘਰ ਜੁੜਿਆ ਨੂੰ। ਫਿਰ ਕਹਿੰਦਾ ਕੀ ਫਾਇਦਾ ਹੋ ਗਿਆ 10 ਸਾਲ ਜੁੜਿਆ ਨੂੰ, ਅਜੇ ਗੁਰਬਾਣੀ ਦੀ ਸੋਝੀ ਨਹੀਂ ਆਉਣ ਡੀ। ਦੇਖੋ ਫਰਕ, ਦੇਖੋ ਫਰਕ, ਕਹਿੰਦਾ ਗੁਰਬਾਣੀ ਦੀ ਸੋਝੀ ਨਹੀਂ ਆਉਣ ਡੀ। ਇਹਦਾ ਮਤਲਬ ਕੀ ਹੈ ਕਿ ਉਹਦਾ ਸਵਾਲ ਜਿਹੜਾ ਨਾ ਉਹ ਗੁਰਬਾਣੀ ਨੂੰ ਸਮਝਣ ਲਈ ਹੈ, ਤੇ ਦੂਜਾ ਸਵਾਲ ਕੀ ਹੈ, ਝੂਠੀ ਦਾਤ ਲਈ ਹੈ। ਜਿਹੜਾ ਝੂਠੀ ਦਾਤ ਲਈ ਜਿਹਦਾ ਸਵਾਲ ਆ ਉਹਨੂੰ ਸਮਝ ਨਹੀਂ ਲੱਗਣੀ, ਤੇ ਜਿਹਦਾ ਸਵਾਲ ਆ ਮੈਨੂੰ ਸਮਝ ਨਹੀਂ ਲੱਗਣ ਡੀ ਉਹਨੂੰ ਸਮਝ ਲੱਗਣੀ ਲੱਗਣੀ। ਉਹ ਗੁਰਬਾਣੀ ਕੋਲੋਂ, ਗੁਰੂ ਗ੍ਰੰਥ ਸਾਹਿਬ ਕੋਲੋਂ ਝੋਲੀ ਭਰ ਕੇ ਜਾਊਗਾ ਹਰ ਹਾਲਤ ਚ। ਠੀਕ ਹੈ ਨੀ, ਉਹਦੀ ਮਨ ਬਿਰਤੀ ਬਣ ਗਈ ਕਿ ਮੈਨੂੰ ਸਮਝ ਨਹੀਂ ਲੱਗਣ ਡੀ। ਹੁਣ ਕੀ ਹੈ, ਉਹਦੇ ਮਨ ਵਿੱਚ ਇੱਕ ਚਾਅ ਪੈਦਾ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਰਾਉਣਾ ਚਾਹੁੰਦੇ ਆ। ਫਿਰ ਉਹਨੂੰ ਪੰਕਤੀ ਸੁਣਾ ਦਿਓ ਕਿ ਗੁਰੂ ਸਾਹਿਬਨ ਕਹਿੰਦੇ ਆ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਮੇ ਸੋਭਨਾ ਹੋਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਵੀ ਜਿਹੜਾ ਕਲਯੁੱਗ ਹੈ ਨਾ, ਇਹਦੇ ਅੰਦਰ ਨਾਮ ਦੀ ਵਡਿਆਈ ਹੈ, ਬਿਨਾਂ ਨਾਮ ਤੋਂ ਦਰਗਾਹ 'ਚ ਕਿਸੇ ਦੀ ਸੋਭਾ ਨਹੀਂ ਹੁੰਦੀ। ਠੀਕ ਹੈ, ਹੁਣ ਦੇਖੋ ਉਹਦੇ ਮਨ 'ਚ ਚਾਅ ਸੀ ਜਿਹੜਾ ਕਹਿੰਦਾ ਸੀ ਮੈਨੂੰ ਸਮਝ ਨਹੀਂ ਆਉਂਦੀ, ਹੁਣ ਉਹ ਕੀ ਕਹਿੰਦਾ, ਕਹਿੰਦਾ ਜੀ ਵਾਹ ਜੀ ਵਾਹ ਵਾਹ, ਇਹ ਨਾਮ ਸਿਮਰਨ ਤੋਂ ਬਗੈਰ ਗੱਲ ਨਹੀਂ ਬਣਨੀ, ਇਹ ਨਾਮ ਕੀ ਚੀਜ਼ ਆ। ਠੀਕ ਹੈ, ਉਹਦੀ ਮਨ ਬਿਰਤੀ ਚੰਗੀ ਆ ਨਾ, ਤੇ ਜਿਹਨੂੰ ਝੂਠੀ ਦਾਤ ਦੀ ਤਰ੍ਹਾਂ ਸੀ ਮਤਲਬ, ਤੇ ਉਹ ਕੀ ਕਹਿੰਦਾ, ਕਹਿੰਦਾ ਦੇਖੋ ਤੁਸੀਂ ਘੰਟਾ ਕਹਿੰਦੇ ਮੈਂ 2 ਘੰਟੇ ਬਹਿ ਜਾਂਦਾ, ਪਰ ਮੇਰਾ ਸਵਾਲ ਦਾ ਜਵਾਬ ਦਿਓ ਵੀ ਮੇਰਾ ਕੰਮ ਬਣ ਜਾਏ। ਉਹਦੇ ਲਈ ਫਿਰ ਪੰਕਤੀ ਲਾਗੂ ਆ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਉਹਨੂੰ ਦਾਤ ਪਿਆਰੀ ਹੈ। ਠੀਕ, ਉਹ ਦਾਤਕ ਸੀਮਤ ਆ, ਇੱਕ ਦਾਤੇ ਤੱਕ ਸੀਮਤ ਆ। ਦੇਖੋ ਛੋਟੀ ਚੀਜ਼ ਕਿਹੜੀ ਹੈ, ਦਾਤ, ਦਾਤਾ ਵੱਡਾ ਹੈ। ਸੋ ਹਰ ਚੀਜ਼ ਦੀ ਮਨ ਬਿਰਤੀ ਬਣਾਉਣੀ ਹੈ। ਤੇ ਗੁਰੂ ਜੀ ਇੱਥੇ ਕੀ ਕਹਿਣ ਲੱਗੇ, ਕਹਿੰਦੇ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਕਹਿੰਦੇ ਜਿਵੇਂ ਕੋਈ ਇਨਸਾਨ ਪਾਣੀ ਤੋਂ ਬਗੈਰ ਜ਼ਿੰਦਗੀ ਨਹੀਂ ਸਮਝਦਾ, ਮੇਰੀ ਮਰਨ ਨੂੰ ਤਿਆਰ ਆ ਵੀ ਮੈਂ ਮਰ ਚੱਲਿਆ। ਕਹਿੰਦੇ ਬਸ ਸਿੱਖ ਦੀ ਨਿਸ਼ਾਨੀ ਵੇਖੋ ਕੀ ਹੈ, ਜਿਹੜਾ ਸਿੱਖ ਆ, ਜਿਹਨੇ ਗੁਰੂ ਕੋਲੋਂ ਕੁਛ ਸਿੱਖਿਆ, ਜਿਹਨੇ ਗੁਰਬਾਣੀ ਦੀ ਜਿਹਨੂੰ ਸਮਝ ਲੱਗ ਗਈ ਹੈ, ਉਹਦੀ ਕੀ ਹੈ, ਕਹਿੰਦੇ ਤਿਉਂ ਉਸੇ ਦੀ ਨਹੀਂ ਆਈ ਉਹਦੇ ਵਾਂਗ ਨਾ, ਸਿੱਖ ਗੁਰਬਿਨ ਮਰ ਜਾਈ। ਕਹਿੰਦੇ ਜਿਹੜਾ ਸਿੱਖ ਆ ਨਾ, ਗੁਰੂ ਦੇ ਲੜ ਲੱਗਾ ਆ, ਕਹਿੰਦੇ ਫਿਰ ਉਹਦੀ ਵੀ ਮੌਤ ਹੈ। ਕਤੋਂ, ਜੁਗਤੀ ਤੋਂ ਬਗੈਰ, ਨਾਮ ਤੋਂ ਬਗੈਰ, ਸ਼ਬਦ ਤੋਂ ਬਗੈਰ, ਜਿਹਦੇ ਅੱਗੇ ਸ਼ਬਦ ਨਹੀਂ ਚੱਲਦਾ ਨਾ, ਜੇ ਉਹ ਸਿੱਖ ਆ ਤੇ ਉਹ ਕੀ ਕਹਿੰਦਾ, ਕਹਿੰਦਾ ਜਿੱਦਾਂ ਪਾਣੀ ਤੋਂ ਬਗੈਰ ਮੌਤ ਆ ਜਾਂਦੀ ਹੈ, ਮੈਨੂੰ ਨਾਮ ਤੋਂ ਬਗੈਰ ਮੌਤ ਆ ਚੱਲੀ ਹੈ। ਦੱਸੋ ਹੁਣ ਮੌਤ ਮੌਤ ਕਿਹੜੀ ਹੈ, ਮੌਤ ਮੌਤ ਕਿਹੜੀ ਹੈ, ਜਿਹੜੀ ਪਹਿਲੀ ਮੌਤ ਹੈ ਪਾਣੀ ਤੋਂ ਬਗੈਰ, ਉਹ ਕੀ ਹੋਏਗਾ, ਸੰਸਾਰ ਛੱਡ ਦੇਗਾ। संसार छड़ देगा। ठीक की कहता, वो जे मैंने पानी नहीं मिले मेरा संसार छुट जाना, अगली मौत कड़ी है। सिख कहता जे मैं शब्द नहीं मिलता तो मेरे को निरंकार छुट जाना। देखो फर्क, कहता जे पानी नहीं मिलता शरीर नू ते मेरे को संसार छुट जाना, जे शब्द नहीं मिलता मेरे मन नू मेरी आत्मा नू मेरी सुरत नू ते मेरे को निरंकार छुट जाना। कर दो कृपा गुरु जी, कृपा करो कि मेरे को जिदा उस प्यासे नू पानी दी लोड़ आ उहदे मुंह च पानी पा दिओ। गुरु जी कृपा कर दो, मेरी सुरत शब्द ना मिला दिओ, मैं मर जाना नहीं। तो देखो मंगिया ना, त्यों उन्हें त्यों लिखिया, यह चीज पढ़ना ध्यान नाल, एक एक अक्षर से रुको, प्यार नाल पढ़ो, गुरबाणी नू सत्कार नाल पढ़ो, गिनतियां मिनतियां दे चक्कर च ना पो। ये नहीं कि तुसी चार पाठ सवेरे उठ के करते तुसी बड़े वड्डे हो गए हो। वड्डा कौन है कि तुसी एक पंक्ति दी विचार करके उते अमल कर लिया तुसी वड्डे हो गए हो। तुहाडे जिन्नी उच्ची बिरती किसी दी नहीं। ठीक है, हुण इत्थे गुरु जी त्यों सिख गुरबिण मर जाई। देखो लिखा दोनों अगे मरना, दोनों अगे मरना लिखा, कहते मरते दोनों ही है, वो पानी बिना मर चलिया सी, ए गुरबिण मर चलिया। ठीक है, सो गुरु जी कहन लगे नाम की महिमा, शब्द की महिमा, गुर की महिमा ही करी जाते हैं। कि कहन लगे अगे जाके, कहते ज्यों धरती सोभ करे जल बरसे, ज्यों धरती सोभ करे जल बरसे त्यों सिख गुर मिल बिगसई। वाह, तन तन साहब श्री गुरु ग्रंथ साहब जी आप जी तनो की कह लगे, कहते ज्यों धरती सोभ करे जल बरसे, कहते जिवें जमीन है धरती है ते जो मीह पैंदा ना ते सोभ करे सोहनी लगती है। सोभ दा भाव की सोभदी आ। ठीक है, आपां कहंदे नहीं वो चीज सोभदी है, इतने सोभ करे लिखता गुरु जी ने। कहन लगे ज्यों धरती सोभ करे जल बरसे, कहते भी जिवें धरती ते मीह पैंदा, मीह पैन दे नाल धरती शोभदी है, सोहनी लगन लग पी, चार चवेरे घा ही घा हो जाता, हरी भरी हो जाती है, बड़ी सोहनी लगन लग पी है। ते गुरु जी कहन लगे त्यों सिख गुर मिल बिकसई। कहते वेखो संसार वाले, जे धरती ते मीह ना पवे तो मिट्टी मिट्टी दिखाई देती है, मिट्टी उड़ती है, सिर ते पैंदी है, चंगी नहीं लगती। की कहिंदा, पता नहीं यार मीह नहीं पे मिट्टी उड़ती फिर दी है। कई बार देखो नेरी आए तो आप कहने मीह पै जाए, बह जानी मिट्टी बह जानी है ना। इदा ही गुरु जी कहन लगे मीह पिया तो धरती सोहनी लगन लग पी। तो गुरु साहबां दसन लगे, कहन लगे भी उसे तरह सिख गुर मिल बिकसई। अंदर सिख है ना, सिख कौन है, शरीर सिख थोड़ी है, मन सिख है। अंदर जो मन गुरु की सिख्या तुरदा आ तो तुर के की करता, गुर मिल शब्द ना मिल जाता है, सुरत शब्द का मिलाप हो जाता है। जो सुरत शब्द का मिलाप हो जाता तो बिकसाई। कहते जिदा का हरियाली जिदा का खेड़ा धरती से आया सी, उदे नाल दा ही खेड़ा ते उदे नाल दी हरियाली मन ते आ गई, बिरती च आ जाती आ। ठीक है कि नहीं, जिवें धरती सोहनी लगती है उदा फिर मन बिरती भी सोहनी लगती है, ऐसी सोहनी लगती है, ऐसी सोहनी लगती है। हुण आप जी विचार करके देखना, एक जगह ते गुरु जी की कहन लगे, कहिंदे कबीर उज्जल पैरे कापरे, उज्जल पैरे कापरे पान सुपारी खाए। कहिंदे भी कई बारी कई सज्जन बड़े सोहणे सोहणे कपड़े पाए होंदे उन्हां ने, है ना, बहुत पर्सनैलिटी होंदी आ, महंगे महंगे कपड़े पाए होंदे आ, वो महंगे महंगे कपड़े पा के उतों खांदे की आ, पान सुपारी खांदे आ। इशारा कर दे गुरु जी, ठीक है कि नहीं। गुरु जी कहन लगे, कहंदे एदां ही कई सज्जन बाहरों ते बाणा पा लिया है, बाहरों ते पहरावा पा लिया है, पर मन विच विकार ने। फिर गुरु जी की कहन लगे, कहंदे एक हर के नाम बिन बादे चम तुर जाए। कहन लगे भावे जिन्ना मर्जी सोहने कपड़े पा लीए, पर पान सुपारी खान नाल उन्हां सोहने कपड़िया की भी बदनामी होंदी है। गुरु जी कहन लगे बाहरों बाणा जिदा का मर्जी पा लीए, पर जे बकार होण तां कि एक हर के नाम बिन, कहिंदे सोहने कपड़े पा के भी ਬਾਣਾ ਪਾ ਕੇ ਜੇ ਨਾਮ ਸਿਮਰਨ ਨਾ ਕਰੀਏ ਇੱਕ ਹਰ ਕੇ ਨਾਮ ਬਿਣ, ਕਹਿੰਦੇ ਨਾਮ ਸਿਮਰਨ ਨਾ ਕਰੀਏ ਵਾਧੇ ਜਮਪੁਰ ਜਾਏ। ਕਹਿੰਦਾ ਬੱਧੇ, ਕਹਿੰਦੇ ਬੱਧੇ, ਕਹਿਣ ਲਾ ਭਾਵ ਕਿ ਉਹ ਬਿਨਾ ਨਾਮ ਤੋਂ 84 ਦੇ ਬੰਧਨ ਚ ਬੱਧੇ ਰਹਿਣਗੇ। ਕੀ ਲਿਖਿਆ? ਹਰ ਕੇ ਨਾਮ ਬਿਨ ਵਾਧੇ। ਕਹਿੰਦਾ 84 ਦੇ ਗੇਟ ਦੇ ਬੰਧਨਾਂ ਚ ਬੱਧੇ ਰਹਿਣਗੇ ਤੇ ਜਾਣਗੇ ਕਿੱਥੇ? ਜਮਪੁਰ ਜਾਏ। ਕਹਿੰਦੇ ਫਿਰ ਜਮਦੂਤ ਹੀ ਫੜ ਕੇ ਧਰਮਰਾਜ ਦੀ ਕਚਹਿਰੀ ਚ ਲੈ ਕੇ ਜਾਣਗੇ, ਉਹ ਕਦੀ ਸੱਚਖੰਡ ਨਹੀਂ ਜਾ ਸਕਦੇ, ਦਰਗਾਹ ਚ ਨਹੀਂ ਜਾ ਸਕਦੇ। ਕੌਣ? ਜਿਨ੍ਹਾਂ ਨੇ ਨਾਮ ਸਿਮਰਨ ਨਹੀਂ ਕੀਤਾ, ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਣਾ ਨਹੀਂ ਕੀਤਾ। ਸੋ ਵਿਚਾਰ ਕਰਕੇ ਦੇਖਣੀ ਹੈ। ਫਿਰ ਗੁਰੂ ਜੀ ਦੇਖੋ ਆਪ ਜੀ ਨੂੰ ਕੀ ਕਹਿਣ ਲੱਗੇ, ਕਹਿਣ ਲੱਗੇ ਵੀ ਵੇਖ ਲੈ ਜਿਵੇਂ ਮੀਂਹ ਪੈਂਦਾ ਤੇ ਧਰਤੀ ਸੋਹਣੀ ਲੱਗਦੀ ਆ। ਕਹਿੰਦਾ ਹਾਂ। ਕਹਿੰਦੇ ਫਿਰ ਏਦਾਂ ਹੀ ਮੀਂਹ ਦੀ ਨਿਆਈ ਜਿਸ ਸਿੱਖ ਦੇ ਅੰਦਰ ਗੁਰ ਮਿਲ, ਜਿਹਦੀ ਮਨ ਬਿਰਤੀ ਸ਼ਬਦ ਨਾਲ ਮਿਲ ਜਾਂਦੀ ਆ ਨਾ, ਕਹਿੰਦੇ ਫਿਰ ਉਹਦੇ ਅੰਦਰ ਦੀ ਵੀ ਅਵਸਥਾ ਫਿਰ ਸੋਹਣੀ ਲੱਗਦੀ ਆ। ਫਿਰ ਅੱਗੇ ਗੁਰੂ ਜੀ ਕੀ ਕਹਿਣ ਲੱਗੇ, ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਪਿਓ ਬੁਲਾਈ। ਸੇਵਕ ਕਾ ਹੋਏ ਸੇਵਕ ਵਰਤਾ, ਗੁਰੂ ਜੀ ਕਹਿਣ ਲੱਗੇ ਕਰ ਕਰ ਬਿਨੋ ਬੁਲਾਈ। ਕਹਿਣ ਲੱਗੇ ਅਕਾਲ ਪੁਰਖ ਪਰਮਾਤਮਾ, ਮੈਂ ਬੇਨਤੀ ਕਰ ਕਰਕੇ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਹੈ। ਕਿਹਨਾਂ ਨੂੰ? ਸੇਵਕ ਕਾ ਹੋਏ ਸੇਵਕ ਵਰਤਾ। ਧਿਆਨ ਦਿਓ, ਪਹਿਲਾਂ ਸੇਵਕ ਆ ਗਿਆ। ਕਹਿਣ ਲੱਗੇ ਜਿਹੜੇ ਤੇਰੇ ਸੇਵਕ ਨੇ, ਜਿਹੜੇ ਤੇਰੇ ਨਾਲ ਜੁੜੇ ਹੋਏ ਨੇ, ਜਿਹੜੇ ਤੇਰੇ ਹੋ ਚੁੱਕੇ ਨੇ, ਉਹਨਾਂ ਸੇਵਕਾਂ ਦਾ ਸੇਵਕ ਕਾ ਹੋਏ? ਕਹਿੰਦੇ ਮੈਂ ਉਹਨਾਂ ਦਾ ਕੀ ਬਣਨਾ? ਸੇਵਕ ਬਣਨਾ ਚਾਹੁੰਦਾ। ਤੇ ਅੱਗੇ ਵਰਤਾ ਆ ਗਿਆ। ਵਰਤਾ ਕਿਹਨੂੰ ਕਹਿੰਦੇ? ਧਿਆਨ ਦੇਣਾ, ਵਰਤਾ ਕਿਹਨੂੰ ਕਹਿੰਦੇ? ਆਪ ਜੀ ਨੇ ਵਿਚਾਰ ਕਰਤੀ ਹੋਣੀ, ਕਿਸੇ ਨੇ ਕੋਈ ਚੀਜ਼ ਦਿੱਤੀ ਤੁਹਾਨੂੰ, ਠੀਕ ਹੈ ਭਾਈ ਸਾਹਿਬ, ਉਹ ਚੀਜ਼ ਵਰਤ ਕੇ ਵੇਖੀ ਕਹਿੰਦਾ ਭਾਈ ਸਾਹਿਬ ਉਹ ਚੀਜ਼ ਵਰਤ ਕੇ ਦੇਖੀ? ਕਹਿੰਦਾ ਹਾਂ। ਕਿਵੇਂ ਲੱਗੀ? ਚੰਗੀ ਚੀਜ਼ ਹੈ, ਚੰਗੀ ਚੀਜ਼ ਹੈ, ਬਹੁਤ ਵਧੀਆ ਚੀਜ਼ ਹੈ, ਠੀਕ ਹੈ। ਕੋਈ ਕਿਸੇ ਨੂੰ ਸਕੂਟਰ ਦੇ ਗਿਆ, ਭਾਈ ਸਾਹਿਬ ਆ ਮੈਂ ਚੱਲਿਆ ਬਾਹਰ, ਕੀ ਕਹਿੰਦਾ? ਉਹ ਭਾਈ ਸਾਹਿਬ ਮੈਂ ਸਕੂਟਰ ਖੜਾ ਕਰਿਆ, ਮੈਂ ਉਹਨੂੰ ਵਰਤ ਕੇ ਵੀ ਵੇਖਿਆ, ਚੰਗਾ ਚੱਲਦਾ। ਕਹਿੰਦਾ ਹਾਂਜੀ ਮੈਂ 2 ਦਿਨ ਚਲਾਇਆ, ਚੰਗਾ ਚੱਲਦਾ। ਇਹਦਾ ਵਰਤਣ ਦਾ ਮਤਲਬ ਕੀ ਹੈ? ਕਿ ਜਿਹਨੇ ਕੋਈ ਚੀਜ਼ ਦਿੱਤੀ ਹੈ ਉਹਨੂੰ ਵਰਤਣਾ ਆ। ਤੇ ਗੁਰੂ ਜੀ ਕਹਿੰਦੇ ਸੇਵਕ ਕਾ ਹੋਏ ਸੇਵਕ ਵਰਤਾ। ਕਹਿੰਦੇ ਅਕਾਲ ਪੁਰਖ ਕਿਰਪਾ ਕਰ, ਜਿਹੜੇ ਤੇਰੇ ਸੇਵਕ ਨੇ, ਤੇਰੇ ਚ ਮਿਲੇ ਨੇ, ਤੇਰੇ ਚ ਲੀਨ ਹੋਏ ਨੇ, ਕਹਿੰਦੇ ਮੈਂ ਉਹਨਾਂ ਸੇਵਕਾਂ ਦਾ ਸੇਵਕ ਬਣ ਕੇ ਉਹਨਾਂ ਦੁਆਰਾ ਦਿੱਤੀ ਗਈ ਚੀਜ਼ ਨੂੰ ਕਿਤੇ ਵਰਤ ਕੇ ਵੇਖਾਂ। ਦੇਖੋ ਜਿਹੜੇ ਤੇਰੇ ਸੇਵਕ ਬਣ ਚੁੱਕੇ ਆ ਨਾ, ਉਹਨਾਂ ਸੇਵਕਾਂ ਦਾ ਮੈਂ ਸੇਵਕ ਬਣ ਜਾ। ਤੇ ਬਣਾ ਕਿੱਦਾਂ? ਉਹ ਜਿਹੜੀ ਚੀਜ਼ ਮੈਨੂੰ ਦੇਣਗੇ ਨਾ, ਮੈਂ ਵਰਤਣਾ ਤੇ ਦੇਣਾ ਕੀ ਹੈ? ਵਾਹ ਵਾਹ। ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਪਾਤਸ਼ਾਹ, ਭਗਤ ਕਬੀਰ ਜੀ, ਭਗਤ ਫਰੀਦ ਜੀ, ਸਭ ਪਰਮਾਤਮਾ ਚ ਮਿਲੇ ਨੇ, ਤੇ ਸਾਡਾ ਫਰਜ਼ ਬਣਦਾ ਸੀ ਇਹਨਾਂ ਦੇ ਸੇਵਕ ਬਣ ਕੇ ਇਹ ਜੋ ਸਾਨੂੰ ਦੇਣ ਦੇ ਵਰਤ ਲਈ ਕੀ ਦੇਣ ਦੇ ਨੇ? ਇਹ ਨਾਮ ਦੀ ਦਾਤ ਦੇਣ ਦੇ ਨੇ, ਇਹ ਸ਼ਬਦ ਦੀ ਦਾਤ ਦੇਣ ਦੇ ਨੇ। ਅਸੀਂ ਸ਼ਬਦ ਵਰਤ ਕੇ ਵੇਖ ਲਈ, ਅਸੀਂ ਵਰਤਿਆ ਹੀ ਨਹੀਂ। ਦੱਸੋ ਸੇਵਕ ਕਾ ਹੋਏ ਸੇਵਕ ਵਰਤਾ, ਠੀਕ ਆ, ਕਰ ਕਰ ਬਿਨੋ ਬੁਲਾਈ। ਕੀ ਕਹਿੰਦੇ ਗੁਰੂ ਜੀ? ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਕੀ ਕਹਿੰਦੇ ਆ? ਕਹਿੰਦੇ ਪਰਮਾਤਮਾ ਵੀ ਇਹੋ ਜਿਹੇ ਸੇਵਕ ਜਿਹੜੇ ਤੇਰੇ ਚ ਮਿਲੇ ਨੇ, ਕਹਿੰਦੇ ਵੀ ਮੈਂ ਉਹਨਾਂ ਦੇ ਚਰਨਾਂ ਚ ਬੇਨਤੀਆਂ ਕਰ ਕਰਕੇ ਉਹਨਾਂ ਨੂੰ ਬੁਲਾਉਣਾ ਆ। ਬੁਲਾਉਣਾ ਮਤਲਬ ਕੀ ਹੁੰਦਾ? ਵੀ ਸਾਡੇ ਘਰ ਆਓ, ਠੀਕ ਆ। ਇਹਦਾ ਮਤਲਬ ਮੈਂ ਬੁਲਾਉਣਾ, ਮੈਂ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਮੱਥਾ ਟੇਕ ਕੇ ਬੁਲਾਉਣਾ ਗੁਰੂ ਜੀ ਨੂੰ ਕਿ ਗੁਰੂ ਜੀ, ਗੁਰੂ ਕੌਣ ਆ? ਉਪਦੇਸ਼। ਕਹਿੰਦੇ ਗੁਰੂ ਜੀ ਇਹ ਉਪਦੇਸ਼ ਗਰੁੱਪੀ ਗੁਰੂ ਮੇਰੇ ਮਨ ਚ ਆ ਕੇ ਟਿਕ, ਮੈਨੂੰ ਆਪਣੇ ਆਪ ਦੀ ਸੋਝੀ ਦੇ, ਮੇਰੇ ਘਰ ਆ, ਤੇ ਫਿਰ ਜੋ ਤੁਸੀਂ ਮੈਨੂੰ ਦਓਗੇ ਨਾ ਉਹ ਮੈਂ ਤੇਰਾ ਸੇਵਕ ਬਣ ਕੇ ਵਰਤ ਲਾਂਗਾ। ਕਹਿੰਦਾ ਭਾਵ ਮੈਂ ਵੀ ਨਾਮ ਸਿਮਰਨ ਕਰਾਂਗਾ। ਦੇਖੋ ਗੱਲ ਤੇ ਨਾਮ ਦੀ ਚੱਲਣ ਦੀ ਸਾਰੇ ਥਾਂ ਤੇ, ਤੇ ਆਪਾਂ ਕੀ ਕਰ ਜਾਂਦੇ ਹਾਂ? ਆਪਾਂ ਕੀ ਕਰ ਜਾਂਦੇ ਹਾਂ? ਆਪਾਂ ਕਰ ਜਾਂਦੇ ਹਾਂ, ਚੱਲ ਕੋਈ ਗੱਲ ਨੀ, ਸਵੇਰੇ ਉੱਠੇ ਆਪਾਂ ਪਾਠ ਕੀਤਾ ਪੰਜਾਂ ਬਣੀਆਂ ਦਾ, ਪਾਠ ਕਰਦਿਆਂ ਕਰਦਿਆਂ ਮਨ ਬਿਰਤੀ ਟਿੱਕੀ ਸੀਗੀ ਵੀ ਬੜਾ ਹੀ ਚਿਰ ਹੋ ਗਿਆ ਕੰਮ ਨਹੀਂ ਬਣ ਰਿਹਾ, ਗੁਰੂ ਜੀ ਕਿਤੇ ਕਰੋ ਕਿਰਪਾ, ਕਿਤੇ ਤੁਹਾਡੇ ਕੋਲ ਕਦਾ ਘੱਟ ਆਇਆ, ਕਦੀ ਕਮੀ ਹੈ ਤੁਹਾਡੇ ਕੋਲ, ਕਰ ਦਿਓ ਕਿਰਪਾ। ਤੇ ਗੁਰੂ ਸਾਹਿਬ ਬਣ ਕਹਿੰਦੇ ਹੋ ਭਾਈ ਗੱਲ ਸੁਣ, ਮੇਰੇ ਕੋਲ ਦੇਣ ਦੀ ਕਮੀ ਨਹੀਂ ਹੈ, ਤੇਰੇ ਕੋਲ ਲੈਣ ਦੀ ਕਮੀ ਹੈ। ਇਹਨੂੰ ਲੈਣਾ ਨਹੀਂ ਆਉਣ ਡਿਆ। ਕਹਿੰਦਾ ਜੀ ਉਹ ਕਿਉਂ? ਕਹਿੰਦੇ ਭਾਈ ਗੱਲ ਸੁਣ, ਸਭ ਤੋਂ ਪਹਿਲਾਂ ਕੋਈ ਚੀਜ਼ ਲੈਣੀ ਤੇ ਜਗ੍ਹਾ ਤੇ ਬਣਾ, ਜਗ੍ਹਾ ਤੇ ਬਣਾ, ਠੀਕ ਹੈ। ਤੇ ਕਹੂੰ ਕਹਿੰਦਾ ਜਗ੍ਹਾ ਕਿੱਦਾਂ ਬਣਾਵਾਂ? ਉਹ ਭਾਈ ਗੱਲ ਸੁਣ, ਜਦੋਂ ਨਾਮ ਸਿਮਰਨ ਕਰਨ ਲੱਗ ਪਏਗਾ ਤਾਂ ਜਗ੍ਹਾ ਬਣ ਜਾਣੀ, ਜਗ੍ਹਾ ਬਣ ਜਾਣੀ, ਠੀਕ ਹੈ। ਕਹਿੰਦਾ ਕਿਵੇਂ ਜਗ੍ਹਾ ਕਿਵੇਂ ਬਣ ਜਾਣੀ? ਪੁੱਛੋ ਬਾਣੀ ਚ, ਗੁਰਬਾਣੀ ਦੇ ਵਿੱਚ ਆਸਾ ਦੀ ਵਾਰ ਚ ਲਿਖਿਆ ਹੈ, ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਦੱਸੋ, ਉਹ ਤੇ ਆਪ ਕਹਿੰਦੇ ਲੈ ਜਾ, ਕੋਈ ਨਾ ਥੋੜੀ ਹੈ ਤੈਨੂੰ। ਕਈ ਵਾਰੀ ਆਪਾਂ ਕਹਿੰਦੇ ਚਲੋ ਤੁਸੀਂ ਸੰਸਾਰ ਦੀ ਗੱਲ ਛੱਡ ਦਿਓ, ਕਈ ਵਾਰੀ ਆਪਾਂ ਕਹਿ ਦਿੰਦੇ ਗੁਰੂ ਜੀ ਸਾਡੇ ਅੰਦਰ ਸ਼ਬਦ ਵਸਦਾ ਹੀ ਨਹੀਂ, ਇਹਨੇ ਸਾਡੇ ਅੰਦਰ ਸ਼ਬਦ ਵਸਦਾ ਹੀ ਨਹੀਂ। ਤੇ ਧੰਨ ਗੁਰੂ ਕਹਿੰਦੇ ਇੱਥੇ ਜਵਾਬ ਦੇਣ ਦੇ, ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਠੀਕ ਹੈ ਵੀ। ਕਹਿੰਦੇ ਕਿਸੇ ਵਸਤੂ ਦੇ ਅੰਦਰ, ਕਿਸੇ ਭਾਂਡੇ ਦੇ ਅੰਦਰ, ਕਿਸੇ ਚੀਜ਼ ਦੇ ਅੰਦਰ ਕੋਈ ਚੀਜ਼ ਪੈ ਸਕਦੀ ਹੈ। ਹੁਣ ਕੋਈ ਗੁਰਸਿੱਖ ਪਿਆਰਾ ਸੀ, ਉਹਨੇ ਡਰਾਮਾ ਰੱਖਿਆ ਸੀ ਘਰ, ਠੀਕ ਹੈ, ਤੇ ਉਹ ਕਿਤੇ ਉਹਨਾਂ ਦੀ ਮੋਟਰ ਖਰਾਬ ਹੋ ਗਈ ਪਾਣੀ ਵਾਲੀ, ਤੇ ਉਹਦੀ ਘਰ ਦੀ ਕਹਿੰਦੀ ਪਾਣੀ ਨਹੀਂ ਆਉਣ ਡਿਆ, ਆ ਘਰ ਪਿਛੋਂ ਦਾ ਪਾਣੀ ਆਇਆ, ਕੋਈ ਭਾਂਡਾ ਭਰ ਲਓ। ਘਰਲੀ ਵਾਲੀ ਕਿਤੇ ਕਹਿ ਬੈਠੀ, ਕਹਿੰਦੀ ਡਰਾਮੇ ਭਰ ਲਈਏ ਆਪਾਂ, ਠੀਕ। ਤੇ ਕੀ ਕਹਿੰਦਾ ਕਿੱਥੋਂ ਭਰ ਲੈਂਗੀ, ਉਹ ਚ ਤੇਲ ਪਾਇਆ, ਠੀਕ। ਤੇ ਹੌਲੀ ਜੀ ਕੀ ਕਹਾਂਗੇ ਆਪਾਂ, ਨਾ ਤੇਲ ਗੱਡੀ ਚ ਪਾ ਲਓ, ਖਾਲੀ ਕਰ ਲਓ। ਇਹਦਾ ਮੰਨ ਲਓ ਭਾਂਡਾ ਖਾਲੀ ਹੋਊਗਾ ਤੋ ਜਿਹਦੇ ਪਾਣੀ ਪੈ ਸਕਦਾ, ਦੂਜੀ ਚੀਜ਼ ਪੈ ਸਕਦੀ ਆ। ਕਿਸੇ ਵੇਲੇ ਬੀਬੀਆਂ ਨੇ ਹੈ ਨਾ ਇੱਕ ਭਾਂਡੇ ਚ ਦਹੀਂ ਪਾਇਆ, ਤੇ ਕੀ ਕਹਿੰਦੀ ਨੀ ਕੁੜੀਏ ਦਹੀਂ ਕਿਸੇ ਹੋਰ ਭਾਂਡੇ ਚ ਪਾ ਲਾ, ਦਾਲ ਜ਼ਿਆਦਾ ਚ ਪਾ ਲਾ। ਇਹਦਾ ਮਤਲਬ ਭਾਂਡਾ ਖਾਲੀ ਕਰਨਾ ਪੈਣਾ ਨਾ, ਉਹ ਵਸਤੂ ਅੰਦਰ ਵਸਤ ਸਮਾ, ਦੂਜੀ ਹੋਵੇ ਪਾਸ, ਪਾਸ ਦਾ ਮਤਲਬ ਪਰਾਂ ਹੋ ਜਾਏ, ਠੀਕ ਹੈ। ਹੁਣ ਭਾਂਡਾ ਖਾਲੀ ਕਰ ਲਿਆ ਤੇ ਕਰਕੇ ਪਾ ਲਓ, ਉਹਦੇ ਵਿੱਚ ਦਾਲ ਪਾ ਲਓ, ਹੈ ਨਾ। ਇੱਦਾਂ ਗੁਰੂ ਜੀ ਕੀ ਕਹਿੰਦੇ, ਕਹਿੰਦੇ ਤੇਰੇ ਮਨ ਰੂਪੀ ਭਾਂਡੇ ਚ ਵਿਕਾਰ ਭਰੇ ਨੇ, ਪਰਾਂ ਕਰ ਲੈ। ਤੇਰੇ ਮਨ ਰੂਪੀ ਭਾਂਡੇ ਚ ਵਿਕਾਰ ਭਰੇ ਪਏ ਨੇ, ਪਰਾਂ ਕਰ ਲੈ। ਜਦੋਂ ਇਹ ਪਰਾਂ ਹੋ ਜਾਣਗੇ ਤੇ ਫਿਰ ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਜਦੋਂ ਇਹ ਪਰਾਂ ਹੋ ਜਾਣਗੇ ਤੇ ਫਿਰ ਤੇਰੇ ਇਸੇ ਭਾਂਡੇ ਦੇ ਅੰਦਰ ਗੁਰ ਸ਼ਬਦ ਪੈ ਜਾਊਗਾ, ਵਸੂਗਾ, ਹਰ ਹਾਲਤ ਚ ਵਸੂਗਾ। ਪਰ ਭੋਲਿਆ, ਇਹਨੂੰ ਵਸਾਉਣ ਲਈ, ਇਹਨੂੰ ਪਾਉਣ ਲਈ ਦੂਜੇ ਕਿਹੜੀ ਚੀਜ਼ ਪਾ ਕੇ ਬੈਠਾ, ਪਰਾਂ ਕਰਨੀ ਪੈਣੀ ਹੈ। ਝੂਠੀਆਂ ਦਾਤਾਂ ਨਾ ਪਾਓ, ਸੰਸਾਰ ਦੀ ਖਿੱਚ ਵੱਲ ਧਿਆਨ ਨਾ ਲਓ, ਜੋ ਤੁਹਾਡੇ ਭਾਗਾਂ ਚ ਲਿਖਿਆ ਬਾਣੀ ਚ ਪੜ੍ਹੀ ਜਾਓ। ਗੁਰੂ ਜੀ ਨੇ ਲਿਖਿਆ ਲੇਖ ਨਾ ਮਿੱਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਤੁਹਾਡੇ ਭਾਗਾਂ ਚ ਲਿਖਿਆ। ਜਿੱਦਣ ਵਕਤ ਆਉਣਾ ਨਾ, ਜਿਸ ਦਿਨ ਸਮਾਂ ਆਉਣਾ, ਗੁਰੂ ਨੂੰ ਪਿਆਰੀ ਸਤਸੰਗ ਜੀ ਐਵੇਂ ਭੁਲੇਖਾ ਪਾ ਕੇ ਬੈਠਿਆ ਅਮੀਰੀਆਂ ਤੇ ਗਰੀਬੀਆਂ ਦਾ, ਫਲਾਣਾ ਸੋ ਅਮੀਰ ਆ, ਫਲਾਣਾ ਸੋ ਗਰੀਬ ਆ। ਗੁਰੂ ਨੂੰ ਪਿਆਰੀ ਸੱਚ, ਕੋਈ ਅਮੀਰ ਨਹੀਂ ਹੈ, ਕੋਈ ਗਰੀਬ ਨਹੀਂ ਹੈ, ਹਰ ਇਨਸਾਨ ਆਪੋ ਆਪਣੇ ਕਰਮ ਭੋਗਣ ਡਿਆ, ਠੀਕ ਹੈ ਬਈ। ਇਸ ਕਰਕੇ ਕੈਸੀ ਮਨ ਬਿਰਤੀ ਬਣਾਓ, ਹਮੇਸ਼ਾ ਆਪਣੇ ਮਨ ਚ ਗੱਲ ਕਿਆ ਕਰੋ ਭਾਈ, ਜਿੱਦਣ ਸਾਡਾ ਸਮਾਂ ਹੋਊਗਾ ਆਪੇ ਚੀਜ਼ ਜੋ ਦੇਣੀ ਰੱਬ ਨੇ ਦੇ ਦੂਗਾ। ਜਾਂ ਤੁਸੀਂ ਕਹਿਣ ਲੱਗ ਪਓ ਤੁਹਾਨੂੰ ਗੁਰਬਾਣੀ ਦੀ ਸੋਝੀ ਆਉਣ ਲੱਗ ਪਈ, ਜੋ ਤੁਸੀਂ ਕਹਿੰਦੇ ਨਾ ਸਾਨੂੰ ਪਤਾ ਨਹੀਂ ਕਦੋਂ ਦਏਗਾ, ਉਦੋਂ ਗੁਰਬਾਣੀ ਪਰਾਂ ਹੋ ਜਾਂਦੀ ਹੈ, ਗੁਰਬਾਣੀ ਪਰਾਂ ਹੋ ਜਾਂਦੀ। ਕਦੋਂ ਦਏਗਾ, ਅਸੀਂ ਪਤਾ ਨਹੀਂ ਕਦੋਂ ਏਦਾਂ ਦੇ ਬਣਾਂਗੇ, ਸਾਡੇ ਘਰ ਪਤਾ ਨਹੀਂ ਕਦੋਂ ਖੁਸ਼ੀਆਂ ਖੰਡਣਗੀਆਂ। ਗੁਰੂ ਪਿਆਰਿਓ, ਸਭ ਤੋਂ ਵੱਡੀਆਂ ਖੁਸ਼ੀਆਂ ਤੇ ਕਿਹੜੀਆਂ ਹਨ ਕਿ ਜਿੱਦਣ ਤੁਹਾਨੂੰ ਮਾਂ ਦੇ ਪੇਟ ਚ ਬਣਿਆ ਸਰੀਰ ਇੱਕ ਖੋਖਲਾ ਪਿਆ ਸੀ, ਖੋਖਲਾ ਹੀ ਸੀ, ਖੋਖਲਾ ਪਿਆ ਸੀ, ਤੇ ਪਰਮਾਤਮਾ ਨੇ ਹੁਕਮ ਕਰਤਾ, ਕਹਿੰਦਾ ਜਾ ਲੈ ਲਾ, ਜਾ ਕੇ ਜਾ ਲੈ ਲਾ। ਤੇ ਮਨ ਕੀ ਕਹਿੰਦਾ, ਸੱਚੀ ਮੁੱਚੀ? ਕਹਿੰਦਾ ਜਾ, ਤੇ ਕਿਰਪਾ ਕੀਤੀ, ਜਾ ਲੈ ਲਾ। ਨਾਲ ਹੀ ਲਿਖਤਾ ਬਾਣੀ ਚ, ਤੁਮਰੀ ਕਿਰਪਾ ਤੇ ਮਾਨੁਖ ਦੇ ਪਈ ਹੈ। ਦੱਸੋ, ਮਨੁੱਖ ਦਾ ਸਰੀਰ ਮਿਲ ਗਿਆ, ਹੋ ਗਈ ਕਿਰਪਾ, ਜਾ ਲੈ ਲਾ ਜਾ ਕੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਕਿੰਨਿਆਂ ਨੂੰ ਜਾ ਚੜਿਆ ਉਧਰ ਮਾਂ ਦੇ ਪੇਟ ਦੇ ਅੰਦਰ, ਉਸ ਆਤਮਾ ਨੇ ਪ੍ਰਵੇਸ਼ ਕੀਤਾ, ਉਹਨੂੰ ਚਾਹ ਚੜਿਆ, ਤੇ ਜਿਹਨਾਂ ਦੇ ਘਰ ਜੰਮਣ ਲੱਗਾ ਸੀ ਉਹਨਾਂ ਨੂੰ ਚਾਹ ਚੜਿਆ, ਠੀਕ ਹੈ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਐਸੀ ਮਨ ਬਿਰਤੀ ਬਣਾਓ ਵੀ ਕਿੱਡੇ ਭਾਗ ਚੰਗੇ ਨੇ, ਕਿੱਡੇ ਭਾਗ ਉੱਤਮ ਸਾਡੇ, ਕਿ ਸਾਨੂੰ ਮਨੁੱਖ ਦਾ ਸਰੀਰ ਮਿਲ ਗਿਆ, ਤੇ ਮਨੁੱਖ ਦੇ ਸਰੀਰ ਚ ਪਹੁੰਚਿਆਂ ਨੂੰ ਸਾਨੂੰ ਗੁਰੂ ਮਿਲ ਗਿਆ। ਕਿਸੇ ਜਨ ਚ ਗੁਰੂ ਨਹੀਂ ਮਿਲਿਆ, ਤੁਰੇ ਰਹੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਠੀਕ ਹੈ। ਆਹ ਹੁਣ ਵੀ ਦੇਖੋ ਨਾ, ਆਹ ਕੁੱਤੇ ਡੰਗਰ ਬਾਹਰ ਤੁਰੇ ਫਿਰਨ ਡਏ ਨੇ, ਕੀੜੇ ਮਕੌੜੇ ਤੁਰੇ ਫਿਰਨ ਡਏ, ਕੋਈ ਆਵਾਜ਼ ਮਾਰਨ ਡਿਆ, ਕੋਈ ਬਿਠਾਉਣ ਡਿਆ, ਕਿਸੇ ਨੂੰ ਵੀ ਆ ਜਾ ਬਹਿ ਜਾ ਘੜੀ ਸੁਣ ਲਾ, ਕਿਹੜੀ ਗੱਲੋਂ? ਕਿਉਂਕਿ ਹੈਗੇ ਰੱਬ ਦੇ ਬਣਾਏ, ਰੱਬ ਉਹਨਾਂ ਅੰਦਰ ਵੀ ਬੈਠਾ, ਰੱਬ ਉਹਨਾਂ ਅੰਦਰ ਵੀ ਬੈਠਾ। ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪੁਕਾਰ, ਰੱਬ ਉਹਨਾਂ ਅੰਦਰ ਵੀ ਬੈਠਾ ਹੈ। ਏਡੀ ਗੱਲ ਨਹੀਂ, ਪਰ ਦੇਖੋ ਉਹਨਾਂ ਅੰਦਰ ਬੈਠਿਆ ਆਪਣੇ ਆਪ ਦੀ ਸੋਝੀ ਨਹੀਂ ਦੇਣ ਡਿਆ, ਇਸ ਕਰਕੇ ਬਾਹਰ ਬੈਠੇ ਆ ਧੱਕੇ ਖਾਣ ਡੇ। ਤੇ ਮਨੁੱਖ ਦਾ ਜਾਮਾ ਆਪ ਅੰਦਰ ਬੈਠਾ ਉਸੇ ਰੂਪ ਚ, ਉਹਨਾਂ ਨੂੰ ਨਹੀਂ ਮਿਲਿਆ, ਸਾਨੂੰ ਵੀ ਨਹੀਂ ਮਿਲਿਆ। ਪਰ ਕੀ ਕਹਿੰਦਾ, ਕਹਿੰਦਾ ਉਹਨਾਂ ਨੂੰ ਮਿਲਿਆ ਵੀ ਨਹੀਂ, ਮੈਂ ਮਿਲਣਾ ਵੀ ਨਹੀਂ, ਤੈਨੂੰ ਮਿਲਿਆ ਨਹੀਂ, ਪਰ ਮੈਂ ਤੈਨੂੰ ਸੋਝੀ ਦੇ ਦਿੰਦਾ, ਮੈਂ ਤੈਨੂੰ ਮਿਲ ਸਕਦਾ। ਆ ਜਾ ਕਹਿੰਦਾ ਅੰਦਰ ਆ ਜਾ, ਆ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਕੋਲੋਂ ਸੋਝੀ ਲੈ ਲਾ, ਕਿਉਂਕਿ ਮੈਂ ਤੈਨੂੰ ਮਿਲ ਸਕਦਾ ਆ। ਦੱਸੋ ਕਿੱਡੇ ਭਾਗ ਚੰਗੇ ਬਈ, ਹੈ ਕਿੱਡੇ ਉੱਤਮ ਭਾਗ ਲਿਖਵਾ ਕੇ ਅਸੀਂ ਆਏ ਹਾਂ। ਬਾਣੀ ਚ ਪੜ੍ਹੀ ਜੋ ਵੱਡੇ ਭਾਗ ਹੈ ਸਰੀਰ ਪਾਇਆ, ਕਹਿੰਦੇ ਵੱਡੇ ਭਾਗ ਹੋਏ ਤਾਂ ਜਾ ਕੇ ਸਾਨੂੰ ਆ ਸਰੀਰ ਮਿਲਿਆ। ਐਡੀ ਦਾਤ ਲੈ ਕੇ ਵੀ ਅਸੀਂ ਮੁਕਰੇ ਫਿਰਦੇ ਹਾਂ, ਕੀ ਕਹਿੰਦੇ ਹਾਂ ਬਈ, ਕੀ ਕਰੇ ਬੰਦਾ। ਕਈ ਸੱਜਣ ਤੁਹਾਨੂੰ ਮਿਲਣਗੇ, ਕੋਈ ਗੁਰਸਿੱਖ ਪਿਆਰੇ ਗੁਰੂ ਘਰ ਆਉਂਦੇ ਸੀ, ਠੀਕ ਹੈ, ਹੋਇਆ ਕਿ ਉਹ ਗੁਰੂ ਘਰ ਆਉਂਦੇ ਸੀ ਤੇ ਉਹਨਾਂ ਦੇ ਨਾ ਕਿਸੇ ਕੰਟਰੀ ਜਾਣਾ ਸੀ, ਵੀਜ਼ਾ ਲੱਗ ਗਿਆ। ਮਹਾਰਾਜ ਲੱਡੂ ਵੰਡੇ, ਮਹਾਰਾਜ ਲੰਗਰ ਲਵਾਏ, ਮਹਾਰਾਜ ਰੌਣਕਾਂ ਲਾਈਆਂ, ਹੈ ਵੀਜ਼ਾ ਲੱਗ ਗਿਆ। ਬੜੇ ਖੁਸ਼ ਵੀ ਸਾਡਾ ਤੇ ਵੀਜ਼ਾ ਲੱਗ ਗਿਆ, ਹੈ। ਉਹ ਮੁੰਡਾ 2-4 ਸਾਲ ਲਾ ਕੇ ਤੇ ਵਾਪਸ ਆਇਆ, ਉੱਥੋਂ ਵਾਪਸ ਆਇਆ, ਸਟੱਡੀ ਕਰਕੇ ਵਾਪਸ ਆ ਗਿਆ। ਵਾਪਸ ਆ ਕੇ ਉਹਨੇ ਦੂਜੀ ਕੰਟਰੀ ਦਾ ਜਾਂਦਾ, ਮੈਂ ਵੀਜ਼ਾ ਲਾਉਣਾ, ਠੀਕ ਹੈ। ਮਹਾਂਪੁਰਖਾਂ ਕੋਲ ਗਿਆ, ਮਹਾਂਪੁਰਖਾਂ ਨੇ ਕਿਹਾ ਰੁਕ ਜਾ ਬਈ, ਅਜੇ ਥੋੜ੍ਹਾ ਟਾਈਮ ਰੁਕ ਜਾ, ਠੀਕ ਹੈ। ਹੁਣ ਉਹ ਗੱਲ ਤਾਂ ਫਿਰ ਉੱਥੇ ਆ ਗਈ, ਉਹਨੇ ਕੀ ਕੀਤਾ, ਵੀਜ਼ਾ ਆਪਣਾ ਅਪਲਾਈ ਕਰਤਾ ਤਾਂ ਵੀਜ਼ਾ ਨਹੀਂ ਲੱਗਾ, ਠੀਕ ਹੈ ਜੀ, ਵੀਜ਼ਾ ਨਹੀਂ ਲੱਗਾ। ਉਹ ਮਹੀਨੇ ਕੇ ਬਾਅਦ ਉਹਨੂੰ ਕਿਸੇ ਨੇ ਪੁੱਛਿਆ, ਯਾਰ ਤੂੰ ਗੁਰੂ ਘਰ ਨਹੀਂ ਜਾਂਦਾ, ਕਹਿੰਦਾ ਕੀ ਲੈਣ ਜਾਣਾ, ਤਾਂ ਵੀਜ਼ਾ ਹੀ ਨਹੀਂ ਲੱਗਾ, ਵੀਜ਼ਾ ਹੀ ਨਹੀਂ ਲੱਗਾ। ਉਹ ਉਹਨੂੰ ਕਹਿੰਦਾ ਨਾ ਪਿਛਲਾ ਲੱਗਾ ਸੀ, ਤਾਂ ਅੱਗੋਂ ਕੀ ਜਵਾਬ ਦਿੰਦਾ, ਕਹਿੰਦਾ ਭਾਈ ਗੱਲ ਸੁਣ, ਅਸੀਂ ਮੂਰਖ ਲੋਕ ਹਾਂ, ਅਸੀਂ ਪਿਛਲਾ ਭੁੱਲ ਜਾਂਦੇ ਸੀ, ਅੱਜ ਵਾਲਾ ਲੱਗਦਾ ਤੇ ਫਿਰ ਬੱਲੇ ਬੱਲੇ ਸੀ, ਸਾਡੇ 'ਚ ਕਮੀ ਹੈ। ਉਹ ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਉਹ ਖਰੇ ਗੁਰੂ ਘਰ ਆਉਂਦਾ ਰਹਿੰਦਾ, ਨਾ ਲੱਗਣ ਵਾਲਾ ਵੀ ਲੱਗ ਜਾਂਦਾ। ਜੇ ਐਰਕਾਂ ਨਹੀਂ ਲੱਗਾ ਸੀ, 2 ਮਹੀਨੇ ਰੁਕ ਕੇ ਲੱਗ ਜਾਂਦਾ, ਪਰ ਜਦੋਂ ਟੁੱਟੀ ਗਿਆ। ਇਹੋ ਜਿਹਾ ਸੁਭਾਅ ਨਾ ਬਣਾਓ, ਗੁਰੂ ਦਾ ਦਰ ਨਾ ਛੱਡੋ, ਇਹਦੇ ਵਰਗਾ ਕੋਈ ਪ੍ਰਕਾਸ਼ ਹੈ ਹੀ ਨਹੀਂ, ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਐਸੀ ਸ਼ਕਤੀ ਦੇ ਮਾਲਕ ਨੇ, ਬਿਨ ਬੋਲਿਆਂ ਸਭ ਕੁਝ ਜਾਣਦਾ, ਆਗੇ ਕਿਸੇ ਅਰਦਾਸ, ਇਹ ਬਿਨਾਂ ਬੋਲਿਆਂ ਹੀ ਸਭ ਕੁਝ ਪਤਾ ਇਹਨਾਂ ਨੂੰ। ਪਰ ਅਸੀਂ ਕਮਲੇ ਰਮਲੇ ਹਾਂ, ਸਾਡੀ ਮਨ ਬਿਰਤੀ ਆ, ਅਸੀਂ ਪਤਾ ਕੀ ਹੈ, ਅਸਲ 'ਚ ਗੰਗਾ ਉਲਟੀ ਆ, ਹੁਕਮ ਤੇ ਹੁਕਮ ਨਹੀਂ ਲਾਈਦਾ, ਅਸੀਂ ਹੁਕਮ ਤੇ ਹੁਕਮ ਲਾਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਹੁਕਮ ਸੀ, ਅਸੀਂ ਇਹਨਾਂ ਨੂੰ ਹੁਕਮ ਲਾਉਂਦੇ ਹਾਂ, ਆਹ ਮੇਰਾ ਕੰਮ ਇਹਨੇ ਚਰਚ ਕਰ ਦਿਓ, ਮੇਰਾ ਕੰਮ ਇਹਨੇ ਚਰਚ ਕਰ ਦਿਓ, ਉਹ ਹੁੰਦਾ ਨਹੀਂ, ਫਿਰ ਅਸੀਂ ਆਪੇ ਹੀ ਟੁੱਟ ਜਾਂਦੇ ਹਾਂ, ਆਪੇ ਦੁਖੀ ਹੁੰਦੇ ਰਹਿੰਦੇ। ਨਹੀਂ, ਕਹਿ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤੁਹਾਡੇ ਚਰਨਾਂ 'ਚ ਆ ਗਿਆ, ਹੁਣ ਜੋ ਕਰਨਾ ਤੁਸੀਂ ਕਰਦੇ ਰਹੋ, ਜਿੱਥੇ ਰੱਖਣਾ ਰੱਖਿਓ, ਬਾਹਰ ਭੇਜਣਾ ਤੁਹਾਡੀ ਖੁਸ਼ੀ, ਇੱਥੇ ਰੱਖਣਾ ਤੁਹਾਡੀ ਖੁਸ਼ੀ, ਜਿੱਥੇ ਮਰਜ਼ੀ ਭੇਜ ਦਿਓ, ਪਰ ਇੱਕ ਬੇਨਤੀ ਮੰਨ ਲਿਓ, ਰੱਖਿਓ ਆਪਣੇ ਚਰਨਾਂ 'ਚ, ਜਾਓ ਮੰਗ ਕੇ ਦੇਖ ਲਓ, ਜਾਓ ਤਰ ਗਏ ਜੇ, ਠੀਕ ਆ। ਜਿੱਥੇ ਭੇਜਣਾ ਭੇਜਿਓ, ਪਰ ਰੱਖਿਓ ਆਪਣੇ ਚਰਨਾਂ 'ਚ, ਰੱਖਿਓ ਮਨ ਕਰਕੇ ਆਪਣੇ ਚਰਨਾਂ ਨਾਲ ਨਾਤਾ ਜੋੜ ਕੇ, ਤੇਰਿਆਂ ਚਰਨਾਂ ਨਾਤਾ ਨਾ ਟੁੱਟ ਜਾਏ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਜਾਓ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਤੁਹਾਡੀ ਦੋ ਥਾਂ 'ਤੇ ਗੰਢ ਵੱਜ ਗਈ, ਜੱਗ 'ਚ ਵੀ ਵੱਜ ਗਈ ਅਤੇ ਦਰਗਾਹ 'ਚ ਵੀ ਵੱਜ ਗਈ, ਠੀਕ ਹੈ। ਕਿਹਨਾਂ ਦੀ, ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮਨ ਕਰਕੇ ਨਾਲ ਜੁੜ ਜਾਂਦੇ ਆ, ਗੁਰੂ ਪਿਆਰਿਓ, ਭਗਤਾਂ ਕੇ ਕਾਜ ਆਪੇ ਸਵਰਦਾ ਆ, ਠੀਕ ਹੈ। ਸੋ ਐਸੀ ਮਨ ਬਿਰਤੀ ਬਣਾਉਣੀ ਹੈ, ਐਸੀ ਮਨ ਬਿਰਤੀ ਬਣਾਉਣੀ ਹੈ ਵੀ ਤੁਸੀਂ ਭਗਤ ਬਣਨ ਦੀ ਕੋਸ਼ਿਸ਼ ਕਰੋ, ਭਗਤ ਬਣੋ, ਭਗਤੀ ਕਰੋ, ਜਦੋਂ ਭਗਤੀ ਕਰੋਗੇ ਫਿਰ ਭਗਤਾਂ ਕੀ ਪੈਜ ਆਪ ਰੱਖਦਾ ਆ, ਜਿੱਦਾਂ ਭਗਤੀ ਕਰ ਲਓਗੇ ਪੈਜ ਆਪੇ ਰੱਖਦਾ ਹੈ, ਆਪੇ ਸਭ ਕੁਛ ਕਰਦਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਬੜੇ ਭਾਗੇ ਹੋ, ਸਮਾਂ ਹੋ ਗਿਆ, ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।